साहिब श्री गुरु ग्रंथ साहिब सच्चे पातशाह जी दी पावन पवित्र हाजूरी अंदर सुभाईमान गुरु सवारे सत संगी जनों रात्रि दे इस गुरमत दीवान दी आप जी ने हाजरी भरी है। हजूर दे अमृत बचना दा कीर्तन सन्मान योग भाई साहब जी आपां नूं श्रवण करा रहे सन। सतगुरु गुरु नानक साहिब सच्चे पातशाह जी हजूर दी उच्चारण कीती हुई जप जी साहिब जी दी अमृत गुरबाणी उस दी 78वीं पौड़ी दी विचार इस वार करन लई मन अंदर ख्याल फुरना पैदा होया। ओ विचार गुरु बख्शिश नाल आपां अज आरंभ करनी है। एक बेनती आप जी दे समक्ष विच है। विचार जितने को मालक सूझ बख्शे जितने को अंदर दी प्रेरणा देवे ओ आप नाल सांझी कीती जाएगी ते इस विचार नूं केवल अंतला सच मत समझना क्योंकि समर्थ सतगुरु जे शब्द उच्चारण करदियां उस परमेश्वर दी सिब तो सलाह विच ए बचन कह देंदे ने कि मालक तेरे बारे मुकम्मल ना कहा जा सकदा ना था पाया जा सकदा सिर्फ तेरी सिब सलाह करदियां ਤੇਰੇ ਵਿੱਚ ਸਮਾਇਆ ਜਾ ਸਕਦਾ ਹੈ। ਤੇ ਰੋਜ਼ ਅਸੀਂ ਇਹ ਪਵਿੱਤਰ ਪੌੜੀ ਪੜ੍ਹਦੇ ਹਾਂ, ਸਾਹ ਲਾਹੀ ਸਾਹ ਲਾਹ, ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ, ਪਵਨ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ, ਗਿਰਹਾਂ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਮਾਲਕ, ਇੱਕ ਦਰਿਆ, ਇੱਕ ਨਦੀ, ਇੱਕ ਨਾਲਾ ਪਾਣੀ ਲੈ ਕੇ ਸਮੁੰਦਰ ਵਿੱਚ ਸਮਾ ਤਾਂ ਸਕਦਾ ਹੈ, ਪਰ ਉਸ ਸਮੁੰਦਰ ਦਾ ਥਾਂ ਨਹੀਂ ਪਾ ਸਕੇਗਾ, ਉਸ ਦਾ ਅੰਤ ਨਹੀਂ। ਹਜ਼ੂਰ ਨੇ ਫਰਮਾਇਆ ਕਿ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ, ਭਵੇਂ ਸਮੁੰਦ ਨਾ ਜਾਣੀਏ, ਸਮਾ ਸਕਦੇ ਨੇ ਪਰ ਉਸ ਸਮੁੰਦਰ ਦਾ ਅੰਤ ਨਹੀਂ। ਆਓ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਮਾਲਕ, ਆਪ ਬਖਸ਼ਿਸ਼ ਅਸੀਸ ਰਹਿਮਤ ਕਰਨ, ਤਾਂ ਜੋ ਇਹ ਦਿਨ ਆਪ ਜੀ ਦੀ ਸ਼ਬਦ ਵਿਚਾਰ ਨਾਲ ਗੁਰਮਤਿ ਦੀ ਰੋਸ਼ਨੀ ਵਿੱਚ ਸੇਵਾ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਇਹ ਮਨੁੱਖੀ ਜੀਵਨ ਜਾਂਚ ਵਾਸਤੇ ਹਜ਼ੂਰ ਨੇ ਅੰਮ੍ਰਿਤ ਬੋਲ ਸਾਨੂੰ ਬਖਸ਼ਿਸ਼ ਕੀਤੇ ਨੇ। ਨਾ ਇਹ ਕੇਵਲ ਖਿਆਲੀ ਪਲਾਉ ਨੇ, ਨਾ ਇਹ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਸ਼ਕ ਗਿਆਨ ਹੈ। ਹਜ਼ੂਰ ਦਾ ਇੱਕ ਇੱਕ ਅੰਮ੍ਰਿਤ ਬੋਲ ਜੋ ਹੈ, ਉਸ ਨੂੰ ਜੀਵਨ ਵਿੱਚ ਕਮਾਉਣ ਵਾਸਤੇ, ਖੰਡਾਉਣ ਵਾਸਤੇ ਤੇ ਜ਼ਿੰਦਗੀ ਵਿੱਚ ਮਾਨਣ ਵਾਸਤੇ ਬਖਸ਼ਿਸ਼ ਕੀਤੀ ਹੈ, ਤੇ ਉਸ ਨੂੰ ਉਦਾਹਰਣਾਂ ਬਣਾਇਆ ਜੋ ਸਾਡੇ ਚੁਗਿਰਦੇ ਵਾਪਰਦੀਆਂ ਨੇ। ਜਿਵੇਂ ਅੱਜ ਹਜ਼ੂਰ ਦੀ 38ਵੀਂ ਪੌੜੀ, ਇਸ ਵਿੱਚ ਕੇਵਲ ਇੱਕੋ ਉਦਾਹਰਨ ਹੈ ਕਿ ਟਕਸਾਲ ਦੇ ਵਿੱਚ ਜਿਵੇਂ ਸਿੱਕੇ ਢਾਲੇ ਜਾਂਦੇ ਨੇ, ਜਾਂ ਸੁਨਾਰ ਵੀਰ ਆਪਣੀ ਦੁਕਾਨ ਤੇ ਆਪਣੀ ਟਕਸਾਲ ਸ਼ਬਦ ਵਰਤ ਲਈਏ ਕਿ ਕਿਵੇਂ ਸੋਨੇ ਦੀ ਡਲੀ ਨੂੰ ਢਾਲ ਕੇ ਉਸ ਦਾ ਗਹਿਣਾ ਬਣਾਉਂਦਾ ਤੇ ਉਸ ਗਹਿਣੇ ਦੀ ਕੀਮਤ ਬਾਜ਼ਾਰ ਵਿੱਚ ਪੈ ਜਾਂਦੀ ਹੈ, ਤੇ ਗਹਿਣਾ ਬਣਾਉਣ ਲੱਗਿਆ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੀ ਉਹ ਵਰਤੋਂ ਕਰਦਾ, ਮਹਾਰਾਜ ਜੀ ਨੇ ਉਸ ਦੀਆਂ ਚੀਜ਼ਾਂ, ਉਸ ਦੇ ਗਹਿਣਾ ਘੜਨ ਦੇ ਤਰੀਕੇ, ਤੇ ਕੇਵਲ ਉਹ ਚੀਜ਼ਾਂ ਤੇ ਤਰੀਕੇ ਹੀ ਨਹੀਂ, ਉਸ ਦੀ ਮਨੋਦਸ਼ਾ ਕੈਸੀ ਹੈ, ਮਾਲਕ ਨੇ ਉਸ ਨੂੰ ਵੀ ਇਸ ਪੌੜੀ ਦੇ ਵਿੱਚ ਬਿਆਨ ਕਰ ਦਿੱਤਾ ਹੈ। ਜਿਵੇਂ ਕਿ ਇੱਕ ਸੁਨਾਰ ਵੀਰ, ਉਹਨੇ ਕੋਈ ਟਿਕਾਣਾ ਬਣਾਇਆ, ਉਹਨੇ ਕੋਈ ਭੱਠੀ, ਕੋਈ ਮੁਕਾਮ ਬਣਾਇਆ ਜਿਸ ਥਾਂ ਤੇ ਬੈਠ ਕੇ ਉਹ ਗਹਿਣੇ ਘੜਦਾ ਹੈ। ਗਹਿਣੇ ਘੜਨ ਲੱਗਿਆ ਉਹਨੂੰ ਸੋਨੇ ਦੀ ਡਲੀ ਦੀ ਜ਼ਰੂਰਤ ਹੈ, ਸਾਜੋ ਸਮਾਨ ਸਾਰਾ ਹੋਵੇ, ਉਸ ਕੋਲ ਭੱਠੀ ਹੋਵੇ, ਅੱਗ ਹੋਵੇ, ਅੱਗ ਬਾਲਣ ਦੇ ਤਰੀਕੇ ਹੋਣ, ਐਰਨ ਹੋਵੇ, ਹਥੌੜੀਆਂ ਹੋਣ, ਪਰ ਜਿੰਨੀ ਦੇਰ ਤੱਕ ਜਿਸ ਨੂੰ ਢਾਲਣਾ ਉਹੀ ਨਹੀਂ, ਤੇ ਫਿਰ ਸਾਰਾ ਜਿਹੜਾ ਕੰਮ ਹੈ ਉਹ ਵਿਅਰਥ ਹੋ ਸਕਦਾ, ਕਿਉਂਕਿ ਅੱਗ, ਹਥੌੜੀ, ਐਰਨ ਉਹ ਤਾਂ ਹੀ ਪ੍ਰਵਾਨ ਹੈ ਕਿ ਜੇ ਉਸ ਕੋਲ ਸੋਨਾ ਢਾਲਣ ਵਾਸਤੇ ਸੋਨੇ ਦੀ ਡਲੀ ਹੋਵੇਗੀ। ਉਸ ਨੇ ਸੋਨੇ ਦੀ ਡਲੀ ਲਈ ਹੈ, ਉਸ ਨੇ ਧੋਕਣੀ, ਅੱਗ, ਇਹ ਸਭ ਕੁਝ ਉਹਨੇ ਤਿਆਰ ਰੱਖਿਆ ਹੈ, ਕੇਵਲ ਇਸ ਕਰਕੇ ਵੀ ਸੋਨੇ ਦੇ ਗਹਿਣੇ ਨੂੰ, ਉਹ ਸੋਨੇ ਦੀ ਡਲੀ ਨੂੰ ਢਾਲ ਕੇ ਗਹਿਣਾ ਬਣਾ ਸਕੇ। ਸਿਰਫ ਇੱਕ ਉਦਾਹਰਨ ਹੈ, ਭਾਵੇਂ ਅੱਜ ਦੇ ਮਸ਼ੀਨੀ ਯੁੱਗ ਵਿੱਚ ਗਹਿਣੇ ਘੜਨ ਦੇ ਹੋਰ ਵੀ ਤਰੀਕੇ ਬਹੁਤ ਸਾਰੇ ਮਸ਼ੀਨਾਂ ਰਾਹੀਂ ਇਨਸਾਨ ਨੇ ਪੈਦਾ ਕਰ ਲਏ ਨੇ, ਪਰ ਜੋ ਹਜ਼ੂਰ ਨੇ ਸਾਨੂੰ ਪੁਰਾਤਨ ਉਦਾਹਰਨ ਪ੍ਰਮਾਣ ਦਿੱਤਾ ਹੈ ਅਸੀਂ ਉਸੇ ਨੂੰ ਆਧਾਰ ਬਣਾਇਆ ਹੈ। ਤੇ ਕੇਵਲ ਸੋਨਾ ਹੀ ਨਹੀਂ, ਜਿਵੇਂ ਭਾਈ ਸਾਹਿਬ ਸ਼ਬਦ ਪੜ ਰਹੇ ਸਨ, ਮਾਲਕ ਨੇ ਇਸ ਸ਼ਬਦ ਵਿੱਚ ਚਾਰ ਉਦਾਹਰਨਾਂ ਦਿੱਤੀਆਂ ਜੋ ਸਾਡੇ ਦ੍ਰਿਸ਼ਟਮਾਨ ਸੰਸਾਰ ਵਿੱਚ ਸਾਡੀ ਕਿਰਤਕਾਰ ਧਨ ਕਮਾਉਣ ਦਾ ਰੋਜ਼ੀ ਦਾ ਇੱਕ ਵਸੀਲਾ ਨੇ। ਖੇਤੀ ਸੀ ਤੇ ਅੱਜ ਵੀ ਹੈ, ਦੁਕਾਨਦਾਰੀ ਪਹਿਲਾਂ ਵੀ ਸੀ ਅੱਜ ਵੀ ਹੈ। ਪਹਿਲਾਂ ਵੀ ਲੋਕ ਵਪਾਰ ਕਰਨ ਜਾਂਦੇ ਸਨ, ਅੱਜ ਵੀ ਵਪਾਰ ਚੱਲਦੇ ਨੇ। ਪਹਿਲਾਂ ਵੀ ਚਾਕਰੀ ਕੀਤੀ ਜਾਂਦੀ ਸੀ, ਅੱਜ ਵੀ ਚਾਕਰੀ ਕੀਤੀ ਜਾਂਦੀ ਏ, ਭਾਵੇਂ ਉਹ ਦੁਕਾਨ ਭਾਵੇਂ ਉਹ ਕਿਰਸਾਨੀ ਦੁਕਾਨਦਾਰੀ ਵਪਾਰ ਹੈ। ਪਰ ਇਹਨਾਂ ਚਾਰਾਂ ਉਦਾਹਰਨਾਂ ਦਾ ਭਾਵ ਕੇਵਲ ਧਨ ਕਮਾਉਣਾ ਨਹੀਂ, ਇਹਨਾਂ ਚਾਰਾਂ ਦਾ ਮਕਸਦ ਹੈ ਕਿ ਜਿਵੇਂ ਤੂੰ ਇਹਨਾਂ ਵਿੱਚ ਜੁੜ ਕੇ ਧਨ ਕਮਾਉਣਾ ਪਏ, ਤੂੰ ਇਹਨਾਂ ਨੂੰ ਆਧਾਰ ਬਣਾ ਕੇ ਆਪਣੇ ਜੀਵਨ ਤੇ ਧਰਮ ਨੂੰ ਕਮਾ ਸਕੇ। ਹਜ਼ੂਰ ਨੇ ਉਦਾਹਰਨ ਬਾਹਰ ਦੀ ਲਈ ਕਿ ਮਨ ਖਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਥਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ। ਕਿ ਜਿਵੇਂ ਜ਼ਿਮੀਦਾਰ ਕਿ ਸਵਖਤੇ ਉੱਠ ਕੇ ਅਜੇ ਲੋਕ ਆਰਾਮ ਕਰਦੇ ਨੇ, ਉਸ ਸਵਖਤੇ ਉੱਠ ਕੇ ਖੇਤਾਂ ਵਿੱਚ ਖਲ ਜੋ ਲੈਂਦਾ ਸੀ, ਸੂਰਜ ਦੀ ਟਿੱਕੀ ਨਿਕਲਣ ਤੱਕ ਉਹ ਬੀਜ ਜ਼ਮੀਨ ਵਿੱਚ ਬੀਜ ਕੇ ਉਸ ਉੱਪਰ ਸੁਹਾਗਾ ਵੀ ਫੇਰ ਦਿੰਦਾ ਸੀ। ਮਹਾਰਾਜ ਜੀ ਨੇ ਕਿਹਾ ਕਿ ਜੇ ਬਾਹਰ ਦੇ ਖੇਤਾਂ ਨੂੰ ਬੀਜਣਾ ਹੈ ਤੇ ਦੇਖ ਸਵਖਤੇ ਅੰਮ੍ਰਿਤ ਵੇਲੇ ਉੱਠ ਕੇ ਖਲ ਜੋੜਿਆ ਕਿ ਵੱਤਰ ਖਰਾਬ ਨਾ ਹੋਵੇ। ਜੇ ਅੰਦਰ ਦੀ ਖੇਤੀ ਕਰਨੀ ਚਾਹੁੰਦੇ ਤੇ ਮਨ ਨੂੰ ਖਾਲੀ ਦੀ ਤਰ੍ਹਾਂ ਉਦਮੀ ਬਣਾ ਤੇ ਅੰਮ੍ਰਿਤ ਵੇਲੇ ਉੱਠ ਕੇ ਤੂੰ ਉਸੇ ਤਰ੍ਹਾਂ ਨਾਮ ਜਪਣ ਦਾ ਹੀਲਾ ਕਰ, ਉਪਰਾਲਾ ਕਰ, ਪੁਰਸ਼ਾਰਥ ਕਰ, ਜਿਵੇਂ ਇੱਕ ਜ਼ਿਮੀਦਾਰ ਬੀਜ ਪਾਉਣ ਵਾਸਤੇ ਕਰਦਾ ਹੈ। ਹੈ ਬਾਹਰ ਦੀ ਉਦਾਹਰਨ ਕੀ ਬਾਹਰ ਮੁਖੀ ਉਹ ਬੀਜ ਬੀਜਦਾ। ਮਹਾਰਾਜ ਕਹਿੰਦੇ ਤੂੰ ਮਨ ਨੂੰ ਉਦਮੀ ਬਣਾ, ਨਾਮ ਦਾ ਬੀਜ ਬੀਜ, ਉਹ ਬੀਜ ਦਾ ਵਿਖਾਵਾ ਨਹੀਂ ਕਰਦਾ, ਤੂੰ ਸੰਤੋਖ ਦਾ ਸੁਹਾਗਾ ਫੇਰ ਦੇ। ਬੀਜਿਆ ਹੋਇਆ ਬੀਜ ਇੱਕ ਦਿਨ ਫਸਲ ਬਣ ਕੇ ਨਿਕਲੇਗਾ ਤੇ ਉਹਨੂੰ ਕੀ ਲੋੜ ਹੈ ਰੌਲਾ ਪਾਉਣ ਦੀ, ਜਿਹਨੂੰ ਬੀਜ ਬੀਜਣ ਦੀ ਜਾਚ ਆ ਗਈ, ਕਿਉਂਕਿ ਜ਼ਮੀਨ ਪਾੜ ਕੇ ਵੀ ਬੀਜ ਇੱਕ ਦਿਨ ਬਾਅਦ ਜ਼ਰੂਰ ਆਉਂਦਾ। ਫਿਰ ਮਹਾਰਾਜ ਜੀ ਨੇ ਕਿਹਾ ਕਿ ਜਿਵੇਂ ਕਿ ਜ਼ਿਮੀਦਾਰ ਆਪਣੇ ਖੇਤ ਦੀ ਰਖਵਾਲੀ ਲਈ ਵਾੜ ਕਰਦਾ, ਬਾਹਰ ਦੇ ਖੇਤ ਦੀ ਰਖਵਾਲੀ ਲਈ ਕੋਈ ਕੰਡਿਆਂ ਦੀ ਵਾੜ ਕਰਦਾ, ਕੋਈ ਸੂਲਾਂ ਦੀ ਵਾੜ ਕਰਦਾ, ਕੋਈ ਤਾਰਾਂ ਚਾਰ ਚੁਫੇਰੇ ਲਾਉਂਦਾ, ਪਰ ਜਿਹੜਾ ਅੰਦਰ ਦੀ ਖੇਤੀ ਵਿੱਚ ਨਾਮ ਦਾ ਬੀਜ ਬੀਜਦਾ ਉਹਦੇ ਲਈ ਸੂਲਾਂ ਦੀ ਵਾੜ ਨਹੀਂ, ਉਸਨੇ ਨਿਮਰਤਾ ਦੀ ਵਾੜ ਕੀਤੀ। ਜਿਸ ਕੋਲ ਨਿਮਰਤਾ ਦੀ ਵਾੜ ਹੈ ਉਹਦੇ ਬੀਜ ਨੂੰ ਨਾ ਕੋਈ ਚੁਣ ਸਕਦਾ ਤੇ ਨਾ ਕੋਈ ਉਜਾੜ ਸਕਦਾ। ਹਜ਼ੂਰ ਨੇ ਦੇਖੋ ਉਦਾਹਰਨ ਬਾਹਰ ਦੀ ਲਈ ਪਰ ਅੰਦਰ ਦੀ ਖੇਤੀ ਕਮਾਉਣ ਵਾਸਤੇ ਕਿਹਾ। ਦੂਸਰਾ ਪ੍ਰਮਾਣ ਸੀ, ਮੈਂ ਆਉਣਾ ਸਿਰਫ ਉਸੇ ਬਚਨ ਤੇ ਵਿੱਚ, ਜਤ ਪਾਹਾਰਾ, ਸਿਰਫ ਪਹਿਲੀਆਂ ਇਹਨਾਂ ਦੋ ਸ਼ਬਦਾਂ ਤੇ। ਅੱਜ ਦੁਕਾਨ ਕਰਨ ਦੇ ਤਰੀਕੇ ਚੇਂਜ ਹੋ ਗਏ ਨੇ, ਪਰ ਚੇਤੇ ਰੱਖੋ ਮੂਲ ਚੀਜ਼ਾਂ ਤਾਂ ਉਹੀ ਨੇ ਜਿਹੜੀਆਂ ਜੁੱਗਾਂ ਪਹਿਲਾਂ ਲੋਕ ਵਰਤਦੇ ਸਨ। ਅੱਜ ਵੀ ਅੰਨ ਵਰਤ ਰਹੇ ਤੇ ਜੁੱਗਾਂ ਪਹਿਲਾਂ ਵੀ ਉਹ ਅੰਨ ਦੀ ਵਰਤੋਂ ਕਰਦਾ ਸੀ, ਅੱਜ ਵੀ ਉਹ ਅੰਨ ਖਾ ਕੇ ਆਪਣੇ ਪੇਟ ਨੂੰ ਭਰਦਾ ਤੇ ਜੁੱਗਾਂ ਪਹਿਲਾਂ ਵੀ ਉਹ ਅੰਨ ਨੂੰ ਆਧਾਰ ਬਣਾ ਕੇ ਤੁਰਿਆ। ਮਹਾਰਾਜ ਜੀ ਨੇ ਫੁਰਮਾਇਆ ਕਿ ਜਿਵੇਂ ਇੱਕ ਦੁਕਾਨਦਾਰ ਆਪਣੀ ਦੁਕਾਨ ਵਿੱਚ ਰਸਤ ਪਾਉਂਦਾ, ਉਹਨੂੰ ਰਸਤ ਨੂੰ ਪਾਉਣ ਲਈ ਉਹਨੇ ਕੁਝ ਬਰਤਨ ਰੱਖੇ ਨੇ, ਉਹਨਾਂ ਬਰਤਨਾਂ ਦੀ ਪਾਲ ਹੈ, ਉਸ ਪਾਲ ਵਿੱਚ ਉਹਨੇ ਵੱਖ ਵੱਖ ਚੀਜ਼ਾਂ ਪਾ ਦਿੱਤੀਆਂ ਜੋ ਵੇਚਣੀਆਂ ਨੇ। ਹਜ਼ੂਰ ਨੇ ਕਿਹਾ ਤੂੰ ਆਪਣੀ ਘਟਦੀ ਹੋਈ ਉਮਰ ਨੂੰ ਦੁਕਾਨ ਬਣਾ, ਆਪਣੀ ਸੁਰਤ ਨੂੰ ਭਾਂਡਾ ਬਣਾ, ਇਸ ਵਿੱਚ ਪਰਮਾਤਮਾ ਦੇ ਨਾਮ ਦੀ ਵਸਤੂ ਪਾ। ਜਿਵੇਂ ਦੁਕਾਨਦਾਰ ਦਾ ਗ੍ਰਾਹ ਗ੍ਰਾਹਕ ਆਵੇ ਤੇ ਦੁਕਾਨਦਾਰ ਅੱਤ ਦਾ ਪ੍ਰਸੰਨ ਹੁੰਦਾ ਤੇ ਕਿਤਨਾ ਚੰਗਾ ਹੋਵੇ ਜੇ ਬੰਦਗੀ ਕਰਨ ਵਾਲੀ ਕੋਈ ਰੂਹ ਮਿਲੇ, ਜਿਵੇਂ ਗ੍ਰਾਹਕ ਨੂੰ ਵੇਖ ਕੇ ਦੁਕਾਨਦਾਰ ਪ੍ਰਸੰਨ, ਸਿਮਰਨ ਕਰਨ ਵਾਲੇ ਦਾ ਮਿਲਾਪ ਨਾਲ ਤੇਰਾ ਅੰਦਰ ਪ੍ਰਸੰਨ ਹੋ ਜਾਏ। ਖਾਣ ਹੱਟ ਕਰ ਆਰ ਜਾ, ਸੱਚ ਨਾਮ ਕਰ ਵੱਤ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਹਾ ਸੋ ਵਣਜ ਕਰ, ਲੈ ਲਾਹਾ ਮਨ ਖਸ। ਇਸੇ ਤਰ੍ਹਾਂ ਹਜ਼ੂਰ ਨੇ ਅਗਲੀਆਂ ਉਦਾਹਰਨਾਂ ਦਿੱਤੀਆਂ ਵਪਾਰ ਦੀਆਂ, ਨੌਕਰੀ ਕਰਨ ਦੀਆਂ। ਅੱਜ ਜੋ ਅੰਮ੍ਰਿਤ ਬੋਲ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਚੁਣੇ ਨੇ, 37ਵੀਂ ਪੌੜੀ ਤੱਕ ਹਜ਼ੂਰ ਨੇ ਫੁਰਮਾਇਆ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਖਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਤਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਹ। ਇੱਥੇ ਸੰਪਨ ਹੋ ਗਈ ਪੌੜੀ 37ਵੀਂ। ਕਰਮ ਖੰਡ ਤੇ ਸੱਚ ਖੰਡ ਇੱਕੋ ਪੌੜੀ ਵਿੱਚ ਹੈ। ਅੱਗੇ ਮਹਾਰਾਜ ਜੀ ਨੇ ਕਿਹਾ ਇਹ ਜਪਜੀ ਸਾਹਿਬ ਰੋਜ਼ ਇਨਸਾਨ ਪੜ੍ਹੇਗਾ ਤੇ ਰੋਜ਼ ਅਸੀਂ ਪੜ੍ਹਨੇ ਤੇ ਅਰਬਾਂ ਲੋਕ ਇਸ ਬਾਣੀ ਦਾ ਪਾਠ ਕਰ ਚੁੱਕੇ ਨੇ, ਕਰੋੜਾਂ ਲੋਕ ਅੱਜ ਇਸ ਪਵਿੱਤਰ ਬਾਣੀ ਦਾ ਪਾਠ ਕਰਦੇ ਨੇ ਤੇ ਹਜ਼ੂਰ ਕਹਿੰਦੇ ਨੇ ਇਨਸਾਨ ਜਿੰਨੀ ਦੇਰ ਤੱਕ ਆਪਣੇ ਜੀਵਨ ਨੂੰ ਘੜੇਗਾ ਨਹੀਂ, ਜਿੰਨੀ ਦੇਰ ਤੱਕ ਇਹਦਾ ਕਿਰਦਾਰ ਨਾ ਘੜਿਆ ਜਾਏ, ਜ਼ਿੰਦਗੀ ਨਾ ਘੜੀ ਜਾਏ, ਤੇ ਇਸ ਦੇ ਜੀਵਨ ਦਾ ਕੋਈ ਅਰਥ ਨਹੀਂ। ਉੱਥੇ ਫਿਰ ਮਾਲਕ ਜੀ ਨੇ ਉਦਾਹਰਨ ਲਈ ਜੋ ਅਸੀਂ ਸ਼ੁਰੂਆਤ ਕੀਤੀ ਹੈ ਇੱਕ ਸੁਨਾਰ ਵੀਰ ਦੀ, ਜਿਹੜਾ ਆਪਣੀ ਦੁਕਾਨ ਵਿੱਚ ਬੈਠੇ ਹੋਏ ਵਕਤ ਸੋਨਾ ਢਾਲਦਾ, ਉਹਦੇ ਗਹਿਣੇ ਘੜਦਾ, ਤੇ ਉਹ ਜਿੰਨੀ ਬਾਰੀਕੀ ਨਾਲ ਕੰਮ ਕਰਦਾ ਤੇ ਜੋ ਜੋ ਚੀਜ਼ਾਂ ਵਰਤਦਾ, ਮਹਾਰਾਜ ਜੀ ਨੇ ਉਹਦਾ ਜ਼ਿਕਰ ਪਹਿਲੀ ਗੱਲ ਕਿ ਸੁਨਾਰ ਵੀਰ ਦਾ ਕੋਈ ਟਿਕਾਣਾ ਹੈ, ਉਹਦੀ ਕੋਈ ਦੁਕਾਨ ਹੈ, ਤੇ ਉਸ ਦੁਕਾਨ ਲਈ ਸ਼ਬਦ ਵਰਤੇ ਗਏ ਨੇ ਪਾਹਾਰਾ। ਪਾਹਾਰਾ ਦਾ ਅਰਥ ਕਈਆਂ ਭੱਠੀ ਵੀ ਕੀਤਾ, ਪਰ ਪਹਾਰਾ ਦਾ ਅਰਥ ਹੈ ਦੁਕਾਨ, ਉਹ ਟਿਕਾਣਾ ਜਿੱਥੇ ਸੁਨਾਰ ਵੀਰ ਬੈਠ ਕੇ ਸੋਨੇ ਕਰ ਰਿਹਾ ਹੈ। ਤੇ ਜਤ ਪਹਾਰਾ, ਜੇ ਤੂੰ ਸ਼ਬਦ ਨੂੰ ਜੀਵਨ ਨੂੰ ਘੜਨਾ ਚਾਹੁੰਦਾ ਤੇ ਸਭ ਤੋਂ ਪਹਿਲੀ ਗੱਲ ਇਹ ਕਿ ਤੇਰੇ ਕੋਲ ਉੱਚੇ ਆਚਰਣ ਦਾ, ਤੇਰੇ ਕੋਲ ਇੰਦਰੀਆਂ ਨੂੰ ਕਾਬੂ ਪਾਉਣਾ, ਇਹ ਤੇਰੇ ਵਾਸਤੇ ਇੱਕ ਦੁਕਾਨ ਹੋਵੇ, ਇੱਕ ਟਿਕਾਣਾ ਹੋਵੇ। ਜਤ ਪਹਾਰਾ, ਤੇਰੇ ਕੋਲ ਇੰਦਰੀਆਂ ਨੂੰ ਕਾਬੂ ਪਾਉਣ ਦੀ ਸਮਰੱਥਾ ਹੋਵੇ, ਤੇ ਜੇ ਇੰਦਰੀਆਂ ਨੂੰ ਕਾਬੂ ਪਾ ਲੈ, ਆਪਣੀਆਂ ਇੰਦਰੀਆਂ ਨੂੰ ਵਾਸ਼ਨਾ ਤੋਂ ਰੋਕ ਸਕੇ, ਤੇ ਸੱਚ ਜਾਣੀ ਜਦੋਂ ਇੰਦਰੀਆਂ ਟਿਕਾ ਵਿੱਚ ਆ ਜਾਣ ਤੇ ਜੀਵਨ ਘੜਨ ਲਈ ਸਭ ਤੋਂ ਪਹਿਲਾਂ ਤੇਰਾ ਇੱਕ ਟਿਕਾਣਾ ਬਣ ਗਿਆ, ਪਹਾਰਾ ਬਣ ਗਿਆ, ਦੁਕਾਨ ਬਣ ਗਈ, ਤੇਰੀ ਸ਼ੁਰੂਆਤ ਹੋ ਗਈ, ਤੇ ਜਿਸ ਕੋਲ ਟਿਕਾਣਾ ਹੀ ਨਹੀਂ ਉਹਨੇ ਕੰਮ ਕੀ ਕਰਨਾ, ਤੇ ਸਭ ਤੋਂ ਪਹਿਲਾਂ ਟਿਕਾਣਾ ਹੈ ਕਿ ਆਪਣੀਆਂ ਇੰਦਰੀਆਂ ਤੇ ਕਾਬੂ ਪਾਉਣਾ। ਦੇਖੋ ਸ਼ਬਦ ਮੈਂ ਵੀ ਕਹਿ ਦਿੱਤੇ ਨੇ, ਪੰਜ ਕਰਮ ਇੰਦਰੇ ਨੇ ਤੇ ਪੰਜ ਗਿਆਨ ਇੰਦਰੇ ਨੇ। ਬਾਣੀ ਦੀ ਰੋਸ਼ਨੀ ਵਿੱਚ ਅਸੀਂ ਦੇਖਣਾ ਹੈ ਜਿਹੜੇ ਸਾਡੇ ਗਿਆਨ ਇੰਦਰੇ ਨੇ, ਇਹ ਗਿਆਨ ਹਾਸਲ ਕਰਦੇ ਨੇ ਚੰਗੇ ਦਾ ਜਾਂ ਮੰਦੇ ਦਾ, ਇਹ ਮਨ ਨੂੰ ਪਹੁੰਚਾਉਂਦੇ ਨੇ ਸਾਰੀ ਉਹ ਰਿਪੋਰਟ, ਸਾਰੀ ਉਹ ਸੂਚਨਾ। ਉਸ ਤੋਂ ਬਾਅਦ ਫਿਰ ਮਨ ਕੀ ਕਰਦਾ, ਕਰਮ ਇੰਦਰੀਆਂ ਨੂੰ ਆਪਣਾ ਹੁਕਮ ਦਿੰਦਾ। ਗਿਆਨ ਇੰਦਰੇ ਅੰਦਰ ਸੂਚਨਾ ਪਹੁੰਚਾਉਂਦੇ ਨੇ ਤੇ ਕਰਮ ਇੰਦਰੇ ਉਸ ਕਰਮ ਨੂੰ ਕਰਨ ਵਾਸਤੇ ਉਤਾਵਲੇ ਹੋ ਜਾਂਦੇ। ਗਿਆਨ ਇੰਦਰੇ ਉਹਨਾਂ ਵਿੱਚ ਸਾਡੇ ਨੇਤਰ ਨੇ, ਸਾਡੇ ਕੰਨ ਨੇ, ਸਾਡੀ ਨਾਸਕਾ ਹੈ, ਮੂੰਹ ਵਿੱਚ ਰੱਖੀ ਹੋਈ ਪਰਮਾਤਮਾ ਦੀ ਦਿੱਤੀ ਕੋਈ ਦਾਤ ਜ਼ਬਾਨ ਹੈ। ਚਾਰ ਤਾਂ ਇਹ ਹੀ ਨੇ ਕਿ ਕੰਨ, ਨੱਕ ਤੇ ਸਾਡੀਆਂ ਅੱਖਾਂ ਤੇ ਸਾਡੀ ਜ਼ਬਾਨ, ਤੇ ਪੰਜਵਾਂ ਗਿਆਨ ਇੰਦਰਾ ਜਿਹੜਾ ਉਹ ਸਾਡੀ ਤੁਚਾ ਹੈ, ਇਹ ਚਮੜੀ ਹੈ। ਸਿਰਫ ਇੱਕ ਬੇਨਤੀ ਹੈ ਕਿ ਨਾ ਕੋਈ ਕੰਨ ਰਸ ਲਈ ਮੈਂ ਕੋਈ ਸ਼ਬਦ ਵਰਤਣਾ ਕਿ ਜਤ ਪਹਾਰਾ, ਕਿੰਨੀ ਵੱਡੀ ਗੱਲ ਕਹਿ ਦਿੱਤੀ, ਸ਼ਬਦ ਦੋ ਹੀ ਨੇ, ਜਤ ਤੇ ਪਹਾਰਾ, ਉਹ ਕਿਵੇਂ ਜਤ ਕਾਇਮ ਰਹੇ। ਅਸੀਂ ਬਾਣੀ ਚੋਂ ਵੀ ਦੇਖਾਂਗੇ ਜਿਹੜੇ ਖੱਟ ਕਰਕੇ ਗ੍ਰਿਸਤ ਨੂੰ ਤਿਆਗ ਕੇ ਗਏ, ਉਹਨਾਂ ਨੇ ਯਤਨ ਕੀਤਾ ਵੀ ਖੱਟ ਨਾਲ ਬਿੰਦ ਨੂੰ ਰੋਕਣ ਦਾ, ਠੀਕ ਉਹ ਹੱਟ ਕਰਕੇ ਰੋਕਣ ਵਿੱਚ ਸਫਲਤਾ ਹੋ ਗਏ, ਪਰ ਅੰਦਰ ਦੀ ਐਨਰਜੀ ਉਹਨਾਂ ਤੋਂ ਬਰਦਾਸ਼ਤ ਨਾ ਹੋ ਸਕੀ। ਉਹੀ ਲੋਕ ਜਿਹੜੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿੰਦੇ ਸਨ, ਉਹ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅ ਉੱਤੇ ਤਿਲਕ ਦੇ ਕੇ ਗਏ। ਹੁਣ ਇਹ ਪਹਿਲਾਂ ਪੰਜ ਜਿਹੜੇ ਗਿਆਨ ਇੰਦਰੇ ਨੇ, ਇਹਨਾਂ ਦੀ ਆਪਾਂ ਥੋੜੀ ਜਿਹੀ ਬਾਣੀ ਦੀ ਰੋਸ਼ਨੀ ਚ ਦੇਖੀਏ, ਹੈ ਥੋੜਾ ਜਿਹਾ ਸੂਖਸ਼ਮ ਵਿਸ਼ਾ, ਅਕੇਵਾਂ ਵੀ ਹੋ ਸਕਦਾ। ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਤੇ ਜਿਹੜੇ ਪੰਜ ਗੁਣ ਨੇ ਇਹਨਾਂ ਨੂੰ ਗ੍ਰਹਿਣ ਕਰਨ ਵਾਸਤੇ ਪਰਮਾਤਮਾ ਨੇ ਪੰਜ ਇੰਦਰੇ ਬਣਾਏ ਨੇ। ਇਹ ਜੋ ਗੁਰਮਤ ਨੇ ਕਿਹਾ, ਇਸਲਾਮ ਨੇ ਚਾਰ ਤੱਤ ਮੰਨੇ ਨੇ, ਗੁਰਮਤ ਦੀ ਰੋਸ਼ਨੀ ਵਿੱਚ ਅਸੀਂ ਦੇਖਦੇ ਹਾਂ ਪੰਜ ਤੱਤ ਨੇ। ਪੰਜ ਤੱਤਾਂ ਵਿੱਚੋਂ ਹਜ਼ੂਰ ਨੇ ਕਿਹਾ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਅਪ ਪਾਣੀ, ਤੇਜ ਅੱਗ, ਬਾਏ ਪੌਣ ਖਵਾ, ਪ੍ਰਿਥਵੀ ਜ਼ਮੀਨ ਤੇ ਆਕਾਸ਼। ਦੇਖੋ ਇੱਕ ਇੱਕ ਤੱਤ ਦਾ ਸਾਡੇ ਇੰਦਰੇ ਇੱਕ ਇੱਕ ਨਾਲ ਸੰਬੰਧ ਹੈ, ਤੇ ਜਿਹੜਾ ਤੱਤ ਸਾਡੇ ਉੱਤੇ ਜ਼ਿਆਦਾ ਪ੍ਰਭਾਵ ਪਾਉਂਦਾ ਤੇ ਉਹੋ ਜੀ ਬੰਦੇ ਦੇ ਮਨ ਦੀ ਬਿਰਤੀ ਜਿਹੜੀ ਬਣਨ ਲੱਗ ਪੈਂਦੀ ਹੈ। ਪਹਿਲਾਂ ਅਸੀਂ ਲੈ ਲਈਏ ਪਾਣੀ। ਪਾਣੀ ਇੱਕ ਤੱਤ ਹੈ, ਤੇ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਵਿੱਚ ਪਾਣੀ ਨੂੰ ਜ਼ਿੰਦਗੀ ਦਾ ਸਭ ਤੋਂ ਪਹਿਲਾਂ ਆਧਾਰ ਮੰਨਿਆ ਕਿ ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਤੇ ਆਪਾਂ ਜਿੰਨੇ ਵੀ ਬੈਠੇ ਹਾਂ, ਹਿਊਮਨ ਬੀਂਗ ਜਿੰਨੇ ਵੀ ਇਨਸਾਨ ਧਰਤੀ ਤੇ ਨੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਇੱਕ ਦਾ ਬਦਨ ਜਿਹੜਾ ਉਹ ਪਾਣੀ ਦੀ ਬੂੰਦ ਵਿੱਚੋਂ ਨਿਕਲਿਆ ਹੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਉਹ ਪਾਣੀ ਦਾ ਇਸ਼ਾਰਾ ਹਜ਼ੂਰ ਨੇ ਜਿਹੜਾ ਕੀਤਾ, ਸੂਝਵਾਨ ਆਪ ਸਮਝਦੇ। ਹਜ਼ੂਰ ਨੇ ਬਾਣੀ ਵਿੱਚ ਕਿਹਾ ਕਾਚ ਕੋਟੰਗ ਰਚੰਤ ਤੋਇੰਗ, ਤੋਇੰਗ ਮੀਨਸ ਤੋਏ ਪਾਣੀ। ਆ ਕੱਚ ਦਾ ਕਿਲਾ ਪਰਮਾਤਮਾ ਨੇ ਪਾਣੀ ਦੀ ਬੂੰਦ ਤੋਂ ਪੈਦਾ ਕਰ ਦਿੱਤਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਜਲ ਕੀ ਭੀਤ, ਪਾਣੀ ਦੀ ਆ ਭੀਤ ਇਹ ਕੰਧ ਬਣਾਈਏ। ਮਹਾਰਾਜ ਜੀ ਨੇ ਕਿਹਾ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਤੇ ਜੋ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇਹ ਵੀ ਦੱਸਿਆ ਕਿ ਜੋ ਬਣਿਆ ਇਹਨੇ ਇੱਕ ਦਿਨ ਬਿਣਸਣਾ। ਆ ਜੋ ਕੁਝ ਹੈ ਕਿ ਇਹ ਸਦੀਵ ਕਾਲ ਲਈ ਰਹੇਗਾ? ਹਜ਼ੂਰ ਨੇ ਕਿਹਾ ਬਿਲਕੁਲ ਝੂਠ। ਦਿਨ ਰੱਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਚਮਕਦਾ ਹੋਇਆ ਸੂਰਜ ਵੀ ਢਲਦਾ ਪਿਆ, ਇਹ ਵੀ ਉਮਰ ਭੋਗ ਕੇ ਇੱਕ ਦਿਨ ਖਤਮ ਹੋਏਗਾ। ਚੰਦਰਮਾ ਇਹਨੇ ਵੀ ਬਿਣਸਣਾ, ਲੱਖਾਂ ਤਾਰੇ ਜਿਹੜੇ ਟਿਮ ਟਮਾਉਂਦੇ ਨੇ ਇਹ ਖਤਮ ਹੋਣਗੇ, ਤੇ ਜਿਸ ਧਰਤੀ ਤੇ ਆਪਾਂ ਬੈਠੇ ਹਾਂ ਕੀ ਇਹ ਸਦੀਵ ਕਾਲ ਲਈ ਰਹੇਗੀ? ਹਜ਼ੂਰ ਨੇ ਕਿਹਾ ਦਿਨ ਰੱਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਉਹ ਟਿਕਾਣਾ, ਪਰ ਇਹ ਬਿਣਸੇਗਾ ਕਿਵੇਂ? ਜੋ ਬਣਿਆ ਇਹਨੇ ਇੱਕ ਦਿਨ ਖਤਮ ਹੋਣਾ, ਕਿਵੇਂ ਬਿਣਸੇਗਾ? ਗੁਰੂ ਗ੍ਰੰਥ ਸਾਹਿਬ ਦੀ ਇੱਕ ਤੁਕ ਹੈ, ਤੇ ਉਹਦਾ ਉੱਤਰ ਹਜ਼ੂਰ ਨੇ ਇਸ ਤੁਕ ਵੇ ਦੇ ਦਿੱਤਾ। ਕਹਿਣ ਲੱਗੇ ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਵਿੱਚੋਂ ਹੀ ਪੈਦਾਇਸ਼ ਹੈ, ਤੇ ਜਿਸ ਦਿਨ ਇਸ ਜਗਤ ਨੂੰ ਉਹਨੇ ਖਾਣਾ, ਖਤਮ ਕਰਨਾ, ਸਮੇਟਣਾ, ਇਹਨੂੰ ਸਮੇਟੇਗਾ ਵੀ ਪਾਣੀ। ਪਾਣੀ ਕਰਕੇ ਬਣਿਆ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਪਾਣੀ ਹੀ ਇਹਦਾ ਖਾਤਮਾ ਹੋਵੇਗਾ। ਉਹ ਪਾਣੀ ਵੱਧ ਜਾਏ, ਉਹ ਪਾਣੀ ਘੱਟ ਜਾਏ, ਕਾਰਨ ਪਾਣੀ ਹੀ ਬਣੇਗਾ ਜਿਸ ਦਿਨ ਵੀ ਬਿਣਸੇਗਾ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਖੈਰ ਜਿਹੜੀ ਬੇਨਤੀ ਕਰਨੀ ਹੈ, ਪਹਿਲਾ ਤੱਤ ਹੈ ਪਾਣੀ। ਪਾਣੀ ਦਾ ਜਿਹੜਾ ਗੁਣ ਹੈ, ਇਹਦਾ ਗੁਣ ਹੈ ਰਸ। ਕਿਉਂਕਿ ਜਦੋਂ ਅਸੀਂ ਪਾਣੀ ਬਾਰੇ ਕੋਈ ਜਾਣਕਾਰੀ ਲੈਣੀ ਹੈ, ਹੱਥਾਂ ਤੇ ਪਾਣੀ ਠੰਡਾ ਤੱਤਾ ਤਾਂ ਮਹਿਸੂਸ ਹੋਵੇਗਾ, ਪਰ ਸਵਾਦ ਦਾ ਪਤਾ ਨਹੀਂ ਲੱਗੇਗਾ। ਕੰਨ ਵਿੱਚ ਪਾਣੀ ਪਾਇਆ, ਲੂਣੇ ਦਾ, ਕਸੈਲੇ ਦਾ, ਮਿੱਠੇ ਦਾ ਪਤਾ ਨਹੀਂ ਲੱਗਣਾ। ਪਾਣੀ ਤੱਤ ਹੈ, ਇਹਦਾ ਗੁਣ ਰਸ ਹੈ, ਤੇ ਜਿੱਦਣ ਵੀ ਪਾਣੀ ਬਾਰੇ ਜਾਣਕਾਰੀ ਮਿਲੇਗੀ ਸਾਨੂੰ, ਮਿੱਠੇ ਦੀ, ਕੌੜੇ ਦੀ, ਲੂਣੇ ਦੀ, ਤੇ ਉੱਥੇ ਕੰਮ ਸਾਡੀ ਰਸਨਾ ਕਰੇਗੀ, ਕਿਉਂਕਿ ਸਾਡੀ ਰਸਨਾ ਦਾ ਸੰਬੰਧ ਪਾਣੀ ਨਾਲ ਹੈ, ਤੇ ਪਾਣੀ ਦਾ ਗੁਣ ਰਸ ਹੈ। ਇਹਦੇ ਵਿੱਚੋਂ ਸ਼ਬਦ ਨਿਕਲਿਆ ਰਸਨਾ, ਰਸ ਨੂੰ ਚੱਖਣ ਵਾਲੀ। ਰਸਨਾ ਦਾ ਸੰਬੰਧ ਪਾਣੀ ਨਾਲ। ਤੇ ਅੱਜ ਵੀ ਅਸੀਂ ਕਈ ਸ਼ਬਦ ਵਰਤਨੇ ਆ ਕਿ ਫਲਾਣੀ ਚੀਜ਼ ਦਾ ਨਾਮ ਲਿਆ, ਇਹਦੇ ਮੂੰਹ ਚ ਇਹ ਪਾਣੀ ਆ ਗਿਆ, ਕਿਉਂਕਿ ਰਸ ਦਾ ਸੰਬੰਧ ਪਾਣੀ ਦਾ, ਰਸ ਦਾ ਆਪਸੀ ਸੁਮੇਲ ਹੈ। ਜੇ ਪਾਣੀ ਨਹੀਂ ਤੇ ਰਸ ਨਹੀਂ, ਜਿੰਨਾ ਮਰਜ਼ੀ ਕੀਮਤੀ ਫਲ ਦਾ ਰੁੱਖ ਹੋਵੇ, ਜੇ ਉਹਦੀਆਂ ਜੜ੍ਹਾਂ ਚ ਪਾਣੀ ਨਹੀਂ ਪਾਇਆ ਤੇ ਰਸ ਨਹੀਂ ਭਰਿਆ ਜਾਂਦਾ। ਅੱਜ ਵੀ ਇੰਡੀਆ ਵਿੱਚ ਇਸ ਸਾਲ ਮੀਂਹ ਨਹੀਂ ਪਏ, ਤੇ ਜਿਹੜੇ ਬਾਗਬਾਨੀ ਵਾਲੇ ਲੋਕ ਨੇ ਉਹਨਾਂ ਕਿਹਾ ਫਲ ਤਾਂ ਲੱਗੇ ਨੇ, ਪਰ ਉਹ ਰਸ ਨਹੀਂ ਜਿਹੜਾ ਪਹਿਲੇ ਸਾਲਾਂ ਚ ਸੀ। ਕਿਉਂ? ਕਹਿਣ ਲੱਗੇ ਮੀਂਹ ਨਹੀਂ ਪਿਆ, ਪਾਣੀ ਨਾ ਮਿਲੇ ਤੇ ਫਲਦਾਰ ਰੁੱਖਾਂ ਵਿੱਚ, ਫਲਾਂ ਵਿੱਚ ਰਸ ਨਹੀਂ ਭਰਦਾ, ਕਿਉਂਕਿ ਪਾਣੀ ਦਾ ਸੰਬੰਧ ਰਸ ਦੇ ਨਾਲ ਹੈ। ਤੇ ਇੰਦਰਾ ਇਹਦੀ ਜ਼ਬਾਨ ਹੈ ਰਸਨਾ ਹੈ। ਫਿਰ ਬੇਨਤੀ ਕਿ ਪਾਣੀ ਤੱਤ ਹੈ, ਗੁਣ ਰਸ ਹੈ, ਜੱਤ ਪਹਾਰਾ, ਤੇ ਇਹਦਾ ਜਿਹੜਾ ਅੱਗੇ ਇੰਦਰਾ ਉਹ ਹੈ ਰਸਨਾ, ਉਸ ਤੋਂ ਅਗਲਾ ਬਚਨ ਹੈ ਅੱਗ। ਅੱਗ ਇੱਕ ਤੱਤ ਹੈ, ਦ੍ਰਿਸ਼ਟਮਾਨ ਵੀ ਤੱਤ ਹੈ, ਉਹ ਅਦ੍ਰਿਸ਼ਟ ਵੀ ਹੈ। ਇਹ ਜ਼ਰੂਰੀ ਨੇ ਕਿ ਬਾਹਰ ਜਿਹੜੀ ਚਿੰਗਾਰੀ ਬਲਦੀ ਪਈ ਉਹ ਵੀ ਅੱਗ ਹੈ। ਸਾਡੇ ਤਨ ਵਿੱਚ ਪਰਮਾਤਮਾ ਨੇ ਜਿਹੜੀ ਅੱਗ ਸਮਾਈ ਏ, ਉਹ ਅੱਗ ਭਾਂਬੜ ਨਹੀਂ ਬਲਦੇ ਪਏ, ਉਹ ਸ਼ਕਤੀ, ਉਹ ਤਾਕਤ ਤਨ ਵਿੱਚ ਹੈ ਤੇ ਅੱਗ ਤੱਤ ਹੈ। ਇਸ ਦਾ ਗੁਣ ਰੂਪ ਹੈ ਤੇ ਰੂਪ ਦਾ ਜਿਹੜਾ ਇੰਦਰਾ ਹੈ ਉਹ ਸਾਡੀਆਂ ਅੱਖਾਂ ਨੇ। ਅੱਖਾਂ, ਰੂਪ ਤੇ ਅੱਗ, ਇਹ ਤਿੰਨੋਂ ਇੱਕੋ ਲੈਣ ਚਾਹੁੰਗੇ, ਕਿਉਂਕਿ ਜਦੋਂ ਸਾਡੀਆਂ ਅੱਖਾਂ ਦੇਖਦੀਆਂ ਨੇ ਇਹ ਕੰਮ ਓਨੀ ਦੇਰ ਤੱਕ ਕਰਦੀਆਂ ਨੇ ਜਿੰਨੀ ਦੇਰ ਤੱਕ ਜੋਤ ਹੈ, ਹਨੇਰਾ ਪੈ ਗਿਆ। ਜੇ ਦੀਵਾ ਨਾ ਬਲੇ ਅੱਖਾਂ ਬਿਲਕੁਲ ਨਹੀਂ ਦੇਖ ਸਕਦੀਆਂ। ਅੱਖਾਂ ਦੀ ਜੋਤ ਵੀ ਤਾਂ ਕੰਮ ਕਰਦੀ ਹੈ ਜੇ ਬਾਹਰ ਚਾਨਣ ਹੋਵੇਗਾ ਤਾਂ, ਕਿਉਂਕਿ ਅੱਖਾਂ ਦਾ ਸੰਬੰਧ ਜੋਤ ਨਾਲ ਹੈ, ਚਾਨਣ ਨਾਲ ਹੈ। ਅੱਖਾਂ ਤਾਂ ਖਰਾਬ ਨਹੀਂ, ਪਰ ਮੱਸਿਆ ਦੀ ਕਾਲੀ ਬੋਲੀ ਰਾਤ ਹੋਵੇ ਤੇ ਹੱਥ ਪਸਾਰਿਆਂ ਨਜ਼ਰ ਨਹੀਂ ਆਉਂਦਾ। ਜੇ ਕਹੀਏ ਵੀ ਅੱਖਾਂ ਚ ਖਰਾਬੀ, ਕਹਿਣਗੇ ਅੱਖਾਂ ਚ ਖਰਾਬੀ ਨਹੀਂ, ਇਹ ਵੀ ਜੋਤ ਤਾਂ ਚਮਕੇਗੀ ਜੇ ਬਾਹਰੋਂ ਜੋਤ ਮਿਲੇਗੀ ਤਾਂ ਹੀ ਦੇਖਦੀਆਂ ਨੇ ਅੱਖਾਂ। ਨੇਤਰ, ਇਹਨਾਂ ਦਾ ਸੰਬੰਧ ਅੱਗ ਦੇ ਤੱਤ ਨਾਲ, ਤੇ ਇਹਨਾਂ ਦਾ ਜਿਹੜਾ ਗੁਣ ਕਹਿ ਲੋ ਉਹ ਹੈ ਰੂਪ, ਦੇਖਣਾ। ਤੀਸਰਾ ਜਿਹੜਾ ਆਪਾਂ ਤੱਤ ਮੰਨਿਆ ਅਪ ਤੇਜ ਬਾਏ ਹੋਣਾ ਪਾਉਣ, ਇਹ ਵੀ ਇੱਕ ਤੱਤ ਹੈ। ਪਾਉਣ ਜਿਹੜੀ ਤੱਤ ਹੈ ਇਹਦਾ ਗੁਣ ਹੈ ਸਪਰਸ਼। ਪਾਉਣ ਚੱਲਦੀ ਹੋਵੇ ਅੱਖਾਂ ਨਾਲ ਤਾਂ ਨਜ਼ਰ ਨਹੀਂ ਆਉਂਦੀ, ਪਰ ਜਦੋਂ ਆਪਾਂ ਦੇਖਨੇ ਪੱਤੇ ਖਿਲਦੇ ਦਿਸਣਗੇ ਇਹ ਠੀਕ ਹੈ, ਪਰ ਉਹ ਵੀ ਤਾਂ ਖਿਲਦੇ ਨੇ ਖਵਾ ਉਹਨਾਂ ਨੂੰ ਸਪਰਸ਼ ਕਰ ਰਹੀ ਹੈ। ਸਾਡਾ ਜਿਹੜਾ ਤਨ ਹੈ ਇਹਦੀ ਤੁਚਾ ਆ ਚਮੜੀ, ਇਹ ਇੱਕ ਗਿਆਨ ਇੰਦਰਾ ਹੈ। ਜਦੋਂ ਖਵਾ ਚੱਲਦੀ ਏ ਤੇ ਇਸ ਤੁਚਾ ਨੂੰ ਪਤਾ ਲੱਗ ਜਾਂਦਾ ਖਵਾ ਠੰਡੀ ਏ ਕਿ ਖਵਾ ਤੱਤੀ ਹੈ। ਖਵਾ ਦਾ ਸੰਬੰਧ ਇਹਦਾ ਗੁਣ ਤੇ ਇਸ ਦਾ ਤੱਤ, ਇਹਦਾ ਇੰਦਰਾ ਹਵਾ ਤੱਤ, ਗੁਣ ਇਹਦਾ ਸਪਰਸ਼ ਤੇ ਇਹਨੂੰ ਜਾਣਨ ਵਾਲੀ ਸਾਡੀ ਚਮੜੀ, ਤੁਚਾ ਹੈ। ਚਮੜੀ ਨਾਲ ਹੀ ਪਤਾ ਲੱਗਦਾ ਹਵਾ ਦਾ। ਇਸ ਤੋਂ ਅੱਗੇ ਹੈ ਆ ਧਰਤੀ, ਜ਼ਮੀਨ, ਇਹਨੂੰ ਮਿੱਟੀ ਤੱਤ ਕਹਿ ਲਈਏ। ਤੇ ਮਿੱਟੀ ਦਾ ਜਿਹੜਾ ਗੁਣ ਹੈ ਇਹਨੂੰ ਸਿਆਣਿਆਂ ਨੇ ਗੰਧ ਤੇ ਸੁਗੰਧ ਮੰਨਿਆ ਹੈ, ਤੇ ਗੰਧ ਦਾ ਸੰਬੰਧ ਜਿਹੜਾ ਉਹ ਸਾਡੀ ਨਾਸਕਾ ਦੇ ਨਾਲ ਹੈ। ਨੱਕ ਦਾ ਇੰਦਰਾ, ਨੱਕ ਦਾ ਸੰਬੰਧ ਧਰਤੀ ਨਾਲ, ਅੱਖਾਂ ਦਾ ਸੰਬੰਧ ਅੱਗ ਦੇ ਨਾਲ, ਸਾਡੀ ਰਸਨਾ ਦਾ ਸੰਬੰਧ ਪਾਣੀ ਦੇ ਨਾਲ, ਸਾਡੀ ਤੁਚਾ ਦਾ ਸੰਬੰਧ ਪਾਉਣ ਦੇ ਨਾਲ, ਤੇ ਪੰਜਵਾਂ ਤੱਤ ਆਪਾਂ ਆਕਾਸ਼ ਮੰਨਣੇ ਆ। ਤੇ ਕਈ ਵਾਰੀ ਇਹ ਸਵਾਲ ਉੱਠੇਗਾ ਆਕਾਸ਼ ਤੱਤ ਕਿਵੇਂ, ਫਿਰ ਮੈਂ ਬੇਨਤੀ ਕਰਾਂ ਕਿ ਇਸ ਵਿਚਾਰ ਨੂੰ ਆਖਰੀ ਸੱਚ ਮਤ ਜਾਣਨਾ। ਜਿੰਨੀ ਕੁ ਸੂਝ ਮਾਲਕ ਦਿੰਦਾ ਆਕਾਸ਼ ਇਹ ਤੱਤ ਮੰਨਿਆ ਗਿਆ। ਇਸਲਾਮ ਨੇ ਸਿਰਫ ਚਾਰ ਮੰਨੇ। ਆਕਾਸ਼ ਉਹ ਤੱਤ ਹੈ ਜਿਹਦੇ ਵਿੱਚ ਸ਼ਬਦ ਦਾ ਸੰਚਾਰ ਹੁੰਦਾ ਹੈ, ਸਪੇਸ ਹੈ। ਆਪਾਂ ਬਾਹਰ ਦੇਖੀ ਬੈਠੇ ਹਾਂ, ਆ ਜ਼ਮੀਨ ਜਿਹੜੀ ਸਾਨੂੰ ਨਕਸ਼ਾ ਦਿਖਾਇਆ ਜਾਂਦਾ ਉਹਦਾ ਐਂਗਲ ਦੇਖੋ ਟੇਢੀ ਜਿਹੀ ਹੈ, ਬਿਲਕੁਲ ਸਥਿਰ ਨਹੀਂ। ਕਿਤੇ ਵੀ ਬਣੀ ਕੋਈ ਧਰਤੀ ਮਿਲੇਗੀ ਉਹ ਟੇਢੀ ਏ, ਪਰ ਇਸ ਧਰਤੀ ਦੇ ਟਿਕਣ ਵਾਸਤੇ ਵੀ ਆਕਾਸ਼ ਚਾਹੀਦਾ ਸੀ, ਇਹ ਵੀ ਸਪੇਸ ਵਿੱਚ ਟਿਕੀ ਏ। ਪਰ ਜਦੋਂ ਆਪਾਂ ਬੋਲ ਬੋਲਨੇ ਆ ਇੱਕ ਤੱਕ ਸ਼ਬਦ ਪਹੁੰਚਾਉਣ ਵਾਲਾ ਆਕਾਸ਼ ਹੈ ਜਿਹਦੇ ਵਿੱਚ ਸ਼ਬਦ ਯਾਤਰਾ ਕਰਦਾ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਦਾ, ਤੇ ਇਸ ਦਾ ਇੰਦਰਾ ਜਿਹੜਾ ਉਹ ਕੰਨ ਨੇ। ਆਕਾਸ਼ ਤੱਤ, ਸ਼ਬਦ ਇਹਦਾ ਗੁਣ, ਤੇ ਇਸ ਦਾ ਜਿਹੜਾ ਇੰਦਰਾ ਹੈ ਉਹ ਸਾਡੇ ਕੰਨ ਨੇ। ਫਿਰ ਬੇਨਤੀ ਸਮਝਿਓ, ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਤੇ ਪੰਜ ਹੀ ਇਹਨਾਂ ਦੇ ਇੰਦਰੇ ਨੇ। ਇਹਨੂੰ ਆਪਾਂ ਇਹ ਨਹੀਂ ਜੋੜ ਸਕਦੇ ਸਿੱਖਾਂ ਦੇ ਤੱਤ ਨੇ, ਹਿੰਦੂਆਂ ਦੇ ਤੱਤ ਨੇ, ਮੁਸਲਮਾਨਾਂ ਦੇ ਤੱਤ ਨੇ। ਇਹ ਸਰਬ ਵਿਆਪਕ ਸੱਚਾਈ ਹੈ ਕਿ ਜਿੱਥੇ ਇਹ ਤੱਤ ਉੱਥੇ ਇੰਦਰੇ, ਉੱਥੇ ਨਾਲ ਗੁਣ ਨੇ। ਫਿਰ ਇਹ ਵਕਾਰ ਕਦੋਂ ਬਣਦੇ? ਇਹਦੇ ਵਿੱਚੋਂ ਵਕਾਰ ਨਿਕਲਦਾ ਹੈ। ਇਹ ਗੁਣ ਸਨ, ਅੱਖਾਂ ਦਾ ਗੁਣ ਸੀ ਦੇਖਣਾ, ਪਰ ਇਹ ਵਕਾਰ ਉਦੋਂ ਬਣ ਗਿਆ ਜਦੋਂ ਇਹ ਅੱਖਾਂ ਮਲੀਨਤਾ ਵਾਲੀ ਬਿਰਤੀ ਨਾਲ ਦੇਖਣ ਲੱਗ ਪਈਆਂ, ਜਿਹਨੂੰ ਬਾਬਾ ਜੀ ਨੇ ਅੱਜ ਕਿਹਾ ਜੱਤ ਪਹਾਰਾ। ਕੰਨਾਂ ਦਾ ਕੰਮ ਸੀ ਸੁਣਨਾ, ਪਰ ਅਫਸੋਸ ਕਿ ਇਹ ਕੰਨ ਜਿਹੜੇ ਨੇ ਉਹ ਕੁਝ ਸੁਣ ਲੱਗ ਪਏ ਜਿਹੜਾ ਮਨ ਨੂੰ ਮੈਲਾ ਕਰਨ ਵਾਲਾ ਸੀ। ਜ਼ਬਾਨ ਦਾ ਕੰਮ ਹੀ ਠੀਕ ਹੈ ਰਸ ਲੈਣਾ, ਹਾਲਾਂਕਿ ਸਾਡੀ ਤੁਚਾ ਵੀ ਚਮੜੀ ਮਰਜ਼ ਕੀਤੀ, ਇਹਦੇ ਉੱਤੇ ਠੰਡੇ ਤੱਤੇ ਦਾ ਪਤਾ ਲੱਗੇਗਾ। ਪਰ ਸਵਾਦ ਤਾਂ ਕੇਵਲ ਜ਼ਬਾਨ ਹੀ ਚੱਖੇਗੀ। ਤੇ ਇੰਨਾ ਕੁ ਇੰਦਰਾ ਹੋ ਸਕਦਾ ਸਾਡੇ ਮਸੂੜਿਆਂ ਦਾ ਮਾਸ ਵੀ ਰਸ ਨਾ ਲੈ ਸਕੇ। ਰਸ ਦਾ ਜਿੱਦਣ ਵੀ ਪਤਾ ਲੱਗਦਾ ਸਾਡੀ ਕੇਵਲ ਜ਼ਬਾਨ ਨੂੰ ਰਸਨਾ ਨੂੰ ਪਤਾ ਲੱਗਦਾ। ਇਹ ਵਿਕਾਰ ਉਦੋਂ ਬਣਿਆ ਜਦੋਂ ਇਹਨੇ ਇਸ ਗੁਣ ਦਾ ਨਜਾਇਜ਼ ਜਾਂ ਇਉਂ ਕਹਿ ਲਈਏ ਇਹਦੀ ਦੁਰਵਰਤੋਂ ਕਰ ਲਈ। ਪੰਜ ਇੰਦਰੇ, ਪੰਜ ਤੱਤ, ਪੰਜ ਇਹਨਾਂ ਦੇ ਗੁਣ, ਇਹ ਫਿਰ ਜਾਣਕਾਰੀ ਦਿੰਦੇ ਨੇ। ਫਿਰ ਅੱਗੋਂ ਕੰਮ ਸ਼ੁਰੂ ਹੁੰਦਾ ਕਰਮ ਇੰਦਰੀਆਂ ਦਾ। ਉਹ ਕਰਮ ਇੰਦਰੀਆਂ ਵਿੱਚ ਪੰਜ ਗਿਆਨ ਇੰਦਰੇ ਕਰਮ ਇੰਦਰੇ ਨੇ, ਮੂੰਹ ਕਰਮ ਇੰਦਰੇ ਚ ਮੰਨਿਆ ਗਿਆ। ਰਸਨਾ ਇਹ ਗਿਆਨ ਇੰਦਰਾ ਹੈ, ਮੁੱਖ ਮੂੰਹ ਸਾਡਾ ਜਿਹੜਾ ਜਦੋਂ ਖੋਲਨੇ ਆ ਦੰਦ ਚ ਬੰਦੇ ਨੇ ਮੁੱਖ ਕਰਮ ਕਰਦਾ। ਉਸ ਤੋਂ ਬਾਅਦ ਸਾਡੇ ਹੱਥ ਸਾਡੇ ਪੈਰ, ਇਹ ਤਿੰਨ ਹੋ ਗਏ ਜਨਨ ਇੰਦਰੀ ਤੇ ਮਲ ਖਾਰਜ ਵਾਲਾ ਇੰਦਰਾ, ਇਹਨਾਂ ਕੋਲ ਵੀ ਗਿਆਨ ਇੰਦਰੇ ਮੰਨੇ, ਵਾਹਿਗੁਰੂ ਕਰਮ ਇੰਦਰੇ ਮੰਨੇ ਨੇ। ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ। ਬਸ ਇਹਨਾਂ ਦਸਾਂ ਨੇ ਬੰਦੇ ਦੇ ਅੰਦਰ ਪੂਰੇ ਝੱਖੜ ਚਲਾਇਆ ਪਿਆ। ਜੇ ਇਨਸਾਨ ਕੋਲ ਗੁਰੂ ਦਾ ਸ਼ਬਦ ਨਹੀਂ ਤਾਂ, ਜੇ ਸਿਮਰਨ ਨਹੀਂ ਤਾਂ, ਨਾਮ ਨਹੀਂ ਜੇ, ਫਿਰ ਇਹ ਇੰਦਰੀਆਂ ਬੰਦੇ ਨੂੰ ਬਾਹਰ ਮੁਖੀ ਕਰਦੀਆਂ ਨੇ, ਅੰਦਰ ਭਟਕਦਾ ਹੈ। ਤੇ ਅੱਜ ਤੱਕ ਬੰਦਾ ਜੇ ਇੰਦਰੀਆਂ ਦੇ ਰਸ ਨੂੰ ਤ੍ਰਿਪਤ ਕਰਕੇ ਕਹਿ ਮੈਂ ਰੱਜ ਗਿਆ, ਅੱਜ ਤੱਕ ਕੋਈ ਰਸ ਨਾ ਰਜਿਆ ਨਹੀਂ। ਜਿੱਦਣ ਕੋਈ ਰਜਿਆ ਅੰਦਰ ਸ਼ਬਦ ਦੀ ਕਮਾਈ ਨਾ ਰਜਿਆ, ਕਿਉਂਕਿ ਇਹਨਾਂ ਇੰਦਰੀਆਂ ਦੇ ਭੋਗਾਂ ਵਿੱਚ ਅੱਜ ਤੱਕ ਕਿਸੇ ਨੂੰ ਤ੍ਰਿਪਤੀ ਨਹੀਂ ਮਿਲੀ। ਇਹ ਤਾਂ ਅੱਗ ਹੈ, ਜਿੰਨੀ ਮਰਜ਼ੀ ਕੋਈ ਲੱਕੜਾਂ ਪਾਈ ਜਾਏ ਇਹਨੇ ਸ਼ਾਂਤ ਨਹੀਂ ਹੋਣਾ। ਕਿ ਇਨਸਾਨ ਜਿੱਦਣ ਦਾ ਜਨਮ ਹੋਇਆ ਅੱਜ ਤੱਕ ਜੋ ਕੁਝ ਦੇਖਿਆ, ਅੱਖਾਂ ਨੇ ਕਿਹਾ ਵੀ ਬਹੁਤ ਕੁਝ ਸੰਸਾਰ ਦਾ ਵੇਖ ਲਿਆ, ਬਸ ਹੁਣ ਖਤਮ ਕਹਾਣੀ, ਨਹੀਂ। ਅੱਖਾਂ ਨੇ ਦੇਖਿਆ, ਅੱਜ ਵੀ ਭੁੱਖ ਹੈ ਇਹਨਾਂ ਅੱਖਾਂ ਨੂੰ ਹੋਰ ਦੇਖਣ ਦੀ। ਤੇ ਜੇ ਕਿਸੇ ਬੰਦੇ ਦੇ ਅੱਖਾਂ ਦੀ ਜੋਤ ਖਤਮ ਹੀ ਹੋ ਜਾਏ, ਇਹ ਕੀ ਕਰਦੀਆਂ ਨੇ, ਜੋ ਕੁਝ ਦੇਖਿਆ ਉਹਨੂੰ ਚੇਤੇ ਕਰ ਕਰਕੇ ਰਸ ਲਈ ਜਾਂਦੀਆਂ ਨੇ। ਰੱਜਦੀਆਂ ਥੋੜਾ ਨੇ, ਅੱਖਾਂ ਬੰਦ ਨੇ, ਜੋਤ ਹੈ ਨਹੀਂ, ਪਰ ਜੋ ਕੁਝ ਇਹਨਾਂ ਦੇਖਿਆ ਸੀ ਉਸ ਦੇਖੇ ਹੋਏ ਨੂੰ ਚੇਤੇ ਕਰ ਕਰਕੇ, ਚਿੰਤਨ ਕਰ ਕਰਕੇ ਰਸ ਲਈ ਜਾਂਦੀਆਂ ਨੇ। ਮਨ ਫਿਰ ਵੀ ਖਿੰਡੀ ਜਾਂਦਾ, ਕੰਨ ਬਿਲਕੁਲ ਨਹੀਂ ਰੱਜੇ, ਬਹੁਤ ਕੁਝ ਸੁਣਿਆ ਇਹਨਾਂ। ਤੇ ਅੱਜ ਇਹੀ ਕਾਰਨ, ਮੇਰੀ ਬੇਨਤੀ ਹੈ, ਜਦੋਂ ਕਿਸੇ ਨੇ ਅਮਲੀ ਜੀਵਨ ਕਮਾਉਣਾ ਹੈ ਉਹ ਇੱਕ ਸ਼ਬਦ ਸੁਣ ਕੇ ਵੀ ਤੁਰ ਪਏਗਾ, ਤੇ ਜੇ ਕਿਤੇ ਕੰਨਾਂ ਨੂੰ ਵੀ ਰਸ ਪੈ ਜਾਏ, ਇਹ ਵੀ ਬਾਬੇ ਭਾਈ ਰਾਗੀ ਕੀਰਤਨੀਏ ਸੁਣੀ ਜਾਂਦੇ ਨੇ, ਅਖੀਰ ਤੇ ਚੱਲਦਾ ਇੱਕ ਕਦਮ ਵੀ ਨਹੀਂ, ਉਹ ਵੀ ਖਿਮਾ ਕਰਿਓ ਕੇਵਲ ਰਸ ਬਣ ਕੇ ਰਹਿ ਜਾਂਦਾ, ਅਮਲੀ ਜੀਵਨ ਤੱਕ ਪਹੁੰਚਦਾ ਨਹੀਂ ਬੰਦਾ। ਕੰਨ ਬਹੁਤ ਕੁਝ ਸੁਣ ਬੈਠੇ ਨੇ ਪਰ ਬਿਲਕੁਲ ਰੱਜੇ ਨੇ। ਅੱਜ ਵੀ ਜੇ ਬਾਹਰ ਮੁਖੀ ਦੇਖੋ ਕਿੰਨੇ ਕੁ ਗੀਤ, ਕਿੰਨਾ ਕੁ ਸੰਗੀਤ ਸੁਣਿਆ, ਸੁਣਨ ਤੋਂ ਬਾਅਦ ਇਹ ਇੰਨੇ ਲਾਲਚੀ ਨੇ, ਕਹਿੰਦੇ ਨੇ ਇਹ ਖਤਮ, ਮਾਰਕੀਟ ਜਾ ਕੇ ਇਹਨਾਂ ਨੇ ਕੋਈ ਨਵਾਂ ਗੀਤ ਆਇਆ, ਕਿਉਂਕਿ ਰੱਜੇ ਨਹੀਂ ਨਾ, ਤ੍ਰਿਪਤ ਨਹੀਂ ਹੋਏ। ਜ਼ਬਾਨ ਚੱਕਦੀ ਬਹੁਤ ਕੁਝ, ਤੇ ਕਈ ਵਾਰੀ ਰੋਜ਼ ਰੋਟੀ ਖਾਂਦੀ ਹੋਈ ਇਹ ਜ਼ਬਾਨ ਫਿਰ ਕਹਿੰਦੀ ਹੈ ਬਹੁਤ ਕੁਝ ਘਰ ਖਾਧਾ, ਅੱਜ ਬਾਹਰੋਂ ਕੁਝ ਖਾ ਕੇ ਆਈਏ, ਭਰਨਾ ਤੇ ਪੇਟ ਹੀ ਹੈ ਨਾ। ਰਸਨਾ ਮਹਾਰਾਜ ਕਹਿੰਦੇ ਨੇ ਤੂੰ ਜ਼ਿੰਦਗੀ ਕਮਾਣੀ ਚਾਹੁੰਦਾ, ਸਭ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਤੇ ਕਾਬੂ ਪਾ, ਜੇ ਬੰਦੇ ਦੀਆਂ ਇੰਦਰੀਆਂ ਤੇ ਕਾਬੂ ਨਹੀਂ ਤੇਰਾ ਅੰਦਰ ਦਾ ਜੀਵਨ ਕਿੱਥੇ ਕੜਿਆ ਜਾਏਗਾ। ਜਤ ਪਹਾਰਾ ਹੈ, ਦੁਕਾਨ ਹੈ, ਹਜ਼ੂਰ ਦੀ ਬਾਣੀ ਵਿੱਚ ਅਸੀਂ ਦੇਖ ਲਈਏ, ਭਾਈ ਸਾਹਿਬ ਨੇ ਤਾਂ ਬਿਲਕੁਲ ਮੋਹਰ ਲਾਈ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਬਹੁਤ ਕੁਝ ਦੇਖਿਆ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਬਹੁਤ ਕੁਝ ਅੱਖਾਂ ਦੇਖਿਆ ਨਹੀਂ ਰੱਜੀਆਂ। ਕੰਨਾਂ ਨੇ ਵੈਣ ਵੀ ਸੁਣੇ, ਕੰਨਾਂ ਨੇ ਖਾਸੇ ਵੀ ਸੁਣੇ, ਕੰਨਾਂ ਨੇ ਰੱਜ ਕੇ ਆਪਣੀ ਉਸਤਤ ਵੀ ਸੁਣੀ, ਤੇ ਕੰਨ ਉਦੋਂ ਖੁਸ਼ ਹੁੰਦੇ ਰਹੇ ਜਦੋਂ ਦੁਸ਼ਮਣ ਦੀ ਨਿੰਦਿਆ ਇਹਨਾਂ ਵਿੱਚ ਪੈਂਦੀ ਰਹੀ। ਕਿ ਨਿੰਦਿਆ ਸੁਣ ਕੇ ਅੱਜ ਕਿਹਾ ਵੀ ਇੰਨੇ ਬੰਦਿਆਂ ਦੀ ਸੁਣ ਲਈ ਹੁਣ ਨੀ ਨਿੰਦਿਆ ਸੁਣਦੀ। ਰੋਜ਼ ਉਸਤਤ ਕੰਨ ਸੁਣਦੇ ਨੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵਨ ਰੱਜਿਆ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਇੰਦਰੀਆਂ ਕਾਬੂ ਨਹੀਂ ਆ ਰਹੀਆਂ। ਮੈਂ ਅੱਗੇ ਬੇਨਤੀ ਕਰਨੀ ਹੈ ਕਿਵੇਂ, ਇਹ ਤਾਂ ਚਲੋ ਸਮੱਸਿਆ ਸਭ ਦੀ ਹੈ, ਤਕਰੀਬਨ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਬਚਿਆ ਹੋਵੇ, ਨਹੀਂ ਤਾਂ ਮਨ ਨੂੰ ਤਿੰਨ ਇੰਦਰੀਆਂ ਐਸੀਆਂ ਨੇ ਜਿਹੜੀਆਂ ਸਭ ਤੋਂ ਵੱਧ ਭਟਕਣਾ ਪੈਦਾ ਕਰਦੀਆਂ। ਬੇਨਤੀ ਸਮਝਿਓ, ਉਹਨਾਂ ਤਿੰਨਾਂ ਦਾ ਜ਼ਿਕਰ ਮਹਾਰਾਜ ਜੀ ਨੇ ਬੜੀ ਵਾਰੀ ਬਾਣੀ ਵਿੱਚ ਕੀਤਾ। ਜੇ ਭਾਈ ਸਾਹਿਬ ਨੇ ਕਿਹਾ ਰੱਜ ਨਾ ਕੋਈ ਜੀਵਿਆ ਕੂੜਾ ਪਰਵਾਸ ਹੈ, ਸਭ ਤੋਂ ਜ਼ਿਆਦਾ ਸਾਡੇ ਅੰਦਰ ਜੇ ਕੋਈ ਮੈਲ ਪਹੁੰਚਾਉਂਦਾ ਹੈ, ਖਿਮਾ ਕਰਿਓ, ਇਹ ਸਿਰਫ ਹੈ ਨੈਗੇਟਿਵ ਅਜੇ, ਜੇ ਮਨ ਨਹੀਂ ਟਿਕਿਆ, ਅੱਖਾਂ 83% ਇਨਸਾਨ ਦੇ ਅੰਦਰ ਦੀ ਮੈਲ ਦਾ ਕਾਰਨ ਇਨਸਾਨ ਦੀਆਂ ਅੱਖਾਂ ਬਣਦੀਆਂ ਨੇ, 14% ਇਹਦੇ ਅੰਦਰ ਦੀ ਮੈਲ ਆ ਕੰਨ ਪਹੁੰਚਾਉਂਦੇ ਨੇ, ਸ਼ਬਦਾਂ ਵੱਲ ਧਿਆਨ ਦੇਣਾ, ਤੇ 3% ਇਹ ਸਿਰਫ ਇੱਕ ਨੁਕਤਾ ਜਿਹਾ ਸਿਆਣੇ ਲੋਕਾਂ ਦੀ ਗਿਣਤੀ ਮਿਣਤੀ ਦਾ, 3% ਸਾਡੀ ਆ ਜ਼ਬਾਨ ਅੰਦਰ ਬਹੁਤ ਕੁਝ ਪਹੁੰਚਾਉਂਦੀ ਹੈ, ਸਭ ਤੋਂ ਜ਼ਿਆਦਾ ਅੱਖਾਂ ਨੇ। ਇਹੀ ਕਾਰਨ ਕਿ ਸਤਿਗੁਰੂ ਨੇ ਜਦੋਂ ਕਿਸੇ ਦਾ ਬਣਿਆ ਹੋਇਆ ਜੀਵਨ ਡਿੱਗਦਾ, ਤੇ ਜੀਵਨ ਡਿੱਗਣ ਦੇ ਵੀ 3 ਇੰਦਰੇ ਜ਼ਿਆਦਾ ਇਹ ਮੰਨੇ ਨੇ। ਦੇਖੋ, ਅੱਖਾਂ ਜਦੋਂ ਪਰਦ੍ਰਿਸ਼ਟ ਵਿਕਾਰੀ ਹੋ ਜਾਂਦੀਆਂ ਨੇ, ਉਦੋਂ ਜੋ ਕੁਝ ਦੇਖਿਆ, ਹੱਥ ਵਿੱਚ ਗੁਟਕਾ ਸਾਹਿਬ ਹੁੰਦਾ, ਸੁਖਮਨੀ ਸਾਹਿਬ ਦੇ ਅੱਖਰ ਨੇ, ਪਰ ਮਨ ਉਹ ਕੁਝ ਦੇਖੀ ਜਾ ਰਿਹਾ ਜੋ ਕੁਝ ਅੱਖਾਂ ਦਿਨੇ ਦੇਖ ਕੇ ਆਈਆਂ ਨੇ। ਦੇਖੋ ਕਿੱਡਾ ਸੁਚੇਤ, ਕਿੰਨਾ ਚਲਾਕ ਹੈ, ਭਾਵੇਂ ਅੱਖਾਂ ਟਿਕੀਆਂ ਨੇ ਅੱਖਰਾਂ ਉੱਤੇ, ਪਰ ਮਨ ਜਿਹੜਾ ਉਹ ਨੈਗੇਟਿਵ ਉਹ ਕੱਢੀ ਜਾ ਰਿਹਾ ਕਿ ਜੋ ਕੁਝ ਸਵੇਰੇ ਅੱਖਾਂ ਨੇ ਦੇਖਿਆ, ਤੇ ਕੰਨ ਜੋ ਕੁਝ ਸੁਣਿਆ, ਜ਼ਬਾਨ ਬੋਲ ਰਹੀ ਏ, ਤੇ ਕੰਨ ਉਹ ਕੁਝ ਮਨ ਨੂੰ ਸੁਣਾ ਰਿਹਾ ਜੋ ਕੁਝ ਦਿਨੇ ਸੁਣਿਆ। ਮਹਾਰਾਜ ਜੀ ਨੇ ਕਿਹਾ ਰਸਨਾ ਬੋਲ ਦੀਏ, ਪਰ ਕਈ ਵਾਰੀ ਹੁੰਦਾ ਕਿ ਜੋ ਕੁਝ ਕਬੋਲ ਬੋਲ ਕੇ ਆਈ ਹੁੰਦੀ ਏ, ਮਨ ਕਹਿੰਦਾ ਜੀ ਫਲਾਣੇ ਬੰਦੇ ਨੂੰ ਇਹੋ ਜਿਹੀ ਗੱਲ ਟਿਕਾਣੇ ਤੇ ਲਾਈ, ਚੁੱਪ ਕਰ ਗਿਆ, ਜੋ ਕੁਝ ਬੋਲ ਕੇ ਆਇਆ ਉਹ ਕੰਨ ਸੁਣੀ ਜਾਂਦੇ ਨੇ ਅੰਦਰ। ਮਹਾਰਾਜ ਜੀ ਨੇ ਕਿਹਾ ਇਹ 3 ਨੇ ਜਿਹੜੇ ਅੰਦਰ ਦੀ ਅਵਸਥਾ ਨੂੰ ਘਟਾਉਂਦੇ ਨੇ, ਤੇ ਉਹਨੂੰ ਹਜ਼ੂਰ ਨੇ ਫੁਨੇ ਵਿੱਚ ਕਿਹਾ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਬਾਹਰ ਬਹੁਤ ਕੁਝ ਦੇਖਿਆ ਪਰ ਗੁਰੂ ਤਾਂ ਨਹੀਂ ਨਾ ਦੇਖਿਆ, ਪਤਾ ਨਹੀਂ ਇਹਨਾਂ ਅੱਖਾਂ ਨੇ ਕਿੰਨੀਆਂ ਕਿਤਾਬਾਂ ਪੜ੍ਹ ਛੱਡੀਆਂ, ਕਿੰਨੇ ਮੈਗਜ਼ੀਨ ਪੜ੍ਹ ਛੱਡੇ, ਡਿਗਰੀਆਂ ਲੈਣ ਲਈ ਪਤਾ ਨਹੀਂ ਕਿੰਨੀਆਂ ਕੁ ਕਿਤਾਬਾਂ ਢੇਰ ਪੜ੍ਹ ਦਿੱਤੇ, ਪਰ ਪਿਆਰਿਓ ਇਹਨਾਂ ਅੱਖਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਪੜ੍ਹੀ, ਕੀ ਸਾਰੀ ਬਾਣੀ ਦਾ ਦਰਸ਼ਨ ਕੀਤਾ। ਮਹਾਰਾਜ ਕਹਿੰਦੇ ਨੇ ਜੇ ਅੱਖਾਂ ਨੇ ਗੁਰੂ ਦਾ ਦੀਦਾਰ ਨਹੀਂ ਪਾਇਆ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣ ਕੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ। ਦਿਨੋ ਦਿਨ ਘਟੀਐ ਮੀਨਸ ਜਿਹੜੀ ਅਵਸਥਾ ਬਣੀ ਦਿਨ ਬ ਦਿਨ ਡਿੱਗਣ ਲੱਗ ਪੈਂਦੀ। ਜੇ ਇਹ 3 ਇੰਦਰੇ ਖੁਆਰ ਕਰਨ, ਅੱਖਾਂ, ਜ਼ਬਾਨ ਤੇ ਆ ਸਾਡੇ ਕੰਨ, ਫਿਰ ਮੈਂ ਆਪਣੇ ਪ੍ਰਕਰਨ ਵਿੱਚ ਰਹਾਂ, ਸਾਡੇ ਅੰਦਰ ਆ ਇੰਦਰੀਆਂ ਭਟਕਾਈ ਫਿਰਦੀਆਂ ਨੇ, ਇਹਨਾਂ ਨੂੰ ਕਾਬੂ ਕਿਵੇਂ ਕੀਤਾ ਜਾਏ। ਆਖਰ ਗੁਰਬਾਣੀ ਨੇ, ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸ਼ਬਦਾਂ ਨੇ ਸਾਨੂੰ ਇਹਨਾਂ ਤੇ ਕਾਬੂ ਪਾਉਣ ਲਈ ਕਿਹਾ, ਤੇ ਜਿੰਨਾ ਕੋਈ ਇਹਨਾਂ ਤੇ ਕਾਬੂ ਪਾਉਂਦਾ ਉਹਨਾਂ ਅੰਦਰ ਦਾ ਰਸ ਬਣੀ ਜਾਂਦਾ ਹੈ, ਅੰਦਰ ਦਾ ਰਸ ਉਨਾ ਹੀ ਬਣੇਗਾ। ਹਜ਼ੂਰ ਨੇ ਬਾਣੀ ਵਿੱਚ ਕਿਹਾ ਆਜ ਮਿਲਾਵਾ ਸ਼ੇਖ ਫਰੀਦ ਜੱਤ ਪਹਾਰਾ, ਜੇ ਕਿਤੇ ਇੰਦਰੀਆਂ ਨੂੰ ਦੁਕਾਨ ਬਣਾ ਲੈ, ਇੰਦਰੀਆਂ ਨੂੰ ਕਾਬੂ ਕਰਨ ਦੀ ਤੈਨੂੰ ਜਾਚ ਆ ਜਾਏ, ਅੱਜ ਤੈਨੂੰ ਪ੍ਰਮਾਤਮਾ ਮਿਲ ਸਕਦਾ। ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ, ਰੋਕ ਇਹਨਾਂ ਇੰਦਰੀਆਂ ਨੂੰ। ਤੇ ਗੁਰੂ ਸਾਹਿਬ ਨੇ ਦੇਖੋ ਸਮੁੱਚੇ ਸਰੀਰ ਨੂੰ ਵੀ ਕਿਹਾ ਤੇ ਇੱਕ ਇੱਕ ਇੰਦਰੀ ਨੂੰ ਵੀ ਮੁਖਾਤਬ ਕੀਤਾ, ਖਾਸ ਕਰਕੇ ਇਹਨਾਂ ਤਿੰਨਾਂ ਨੂੰ ਤਾਂ ਬਹੁਤ ਜ਼ਿਆਦਾ, ਅੱਖਾਂ ਨੂੰ, ਜ਼ਬਾਨ ਨੂੰ ਤੇ ਕੰਨਾਂ ਨੂੰ, ਇਹਨਾਂ ਨੂੰ ਤਾਂ ਹਜ਼ੂਰ ਨੇ ਤਿੰਨਾਂ ਨੂੰ ਆਨੰਦ ਸਾਹਿਬ ਵਿੱਚ ਇੱਕ ਇੱਕ ਪੌੜੀ ਦੇ ਦਿੱਤੀ। ਕਹਿਣ ਲੱਗੇ ਬੜੀਆਂ ਤੰਗ ਕਰਦੀਆਂ ਨੇ, ਇਹਨਾਂ ਤੇ ਕਾਬੂ ਪਾਉਣ ਲਈ ਜਿੱਥੇ ਕਿਹਾ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਇੱਕ ਪੌੜੀ ਛੱਡ ਕੇ ਅਗਲੀ ਵਿੱਚ ਕਿਹਾ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਇੰਦਰੇ ਬਾਅਦ ਵਿੱਚ ਲਏ, ਕਿਉਂਕਿ ਸਰੀਰ ਨਾਲ ਜੁੜੇ ਨੇ ਨਾ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਕਿਉਂ ਨਹੀਂ ਉਹ ਮਨ ਚ ਵਸਾਇਆ। ਫਿਰ ਅੱਗੇ ਮਹਾਰਾਜ ਜੀ ਨੇ ਨਾ ਕਿਰਪਾ ਕੀਤੀ, ਇਸ ਤੋਂ ਪਹਿਲਾਂ ਇੱਕ ਪੌੜੀ ਲਈ ਉੱਥੇ ਕਿਰਪਾਲੂ ਦਾਤਾ ਨੇ ਰਸਨਾ ਨੂੰ ਕਿਹਾ, ਕਹਿਣ ਲੱਗੇ ਤੂੰ ਬੰਦੇ ਨੂੰ ਟਿਕਣ ਨਹੀਂ ਦਿੰਦੀ, ਇਹ ਰਸਨਾ ਤੂੰ ਅੰਨ ਸਰਾਹ ਚ ਰਹੀ ਤੇਰੀ ਪਿਆਸ ਨਾ ਜਾਏ, ਅੰਨ ਰਸ ਵਿੱਚ ਪਈ ਹੈ ਤੇਰੀ ਪਿਆਸ ਕਿੱਦਣ ਜਾਏਗੀ। ਤੇ ਅਣਰਸ ਨਾਲ ਨਾਮ ਤੋਂ ਬਿਨਾਂ ਜੋ ਰਸ ਏ ਕਦੀ ਜ਼ਬਾਨ ਨਹੀਂ ਜੇ ਰੱਜੀ, ਇਥੋਂ ਤੱਕ ਕਿ ਬੰਦੇ ਦੇ ਕਈ ਵਾਰੀ ਮੌਤ ਦਾ ਸ਼ੰਕਾ ਵੀ ਖੜਾ ਹੋ ਜਾਏ ਜੇ ਡਾਕਟਰ ਕਹੇ ਆਹ ਚੀਜ਼ ਨਾ ਪੀਵੀਂ, ਇੰਨੀ ਇਹ ਤੇਜ਼ ਹੈ, ਬੰਦਾ ਮੌਤ ਨਾਲ ਸਮਝੌਤਾ ਕਰ ਜਾਂਦਾ ਪਰ ਜ਼ਬਾਨ ਦਾ ਰਸ ਨਹੀਂ ਜੇ ਛੱਡਦਾ। ਉਹ ਕਹਿੰਦਾ ਮਰਨਾ ਤੇ ਇੱਕ ਦਿਨ ਹੈ ਹੀ, ਹੁਣ ਫਿਰ ਛੱਡਣਾ ਕਿਉਂ? ਇਸ ਤਰ੍ਹਾਂ ਹੀ ਹੈ ਨਾ, ਇੰਨੀ ਤੇਜ਼ ਹੈ, ਅਨਰਸ ਰਾਹ ਚ ਰਹੀ, ਪਰ ਜਿਨ੍ਹਾਂ ਤੇ ਰੱਬ ਦਇਆ ਕਰੇ ਉਹ ਇਹਦੇ ਤੋਂ ਉੱਪਰ ਉੱਠ ਜਾਂਦੇ ਨੇ। ਮੈਂ ਸਿਰਫ ਇੱਕ ਉਦਾਹਰਣ, ਇਹਨੂੰ ਕਹਾਣੀ ਗਾਥਾ ਤੇ ਅਸਲ ਵਿੱਚ ਇਹ ਵਾਪਰੀ ਹੋਈ ਦਰਵੇਸ਼ ਦੇ ਜ਼ਿੰਦਗੀ ਦੀ ਘਟਨਾ ਹੈ। ਮਨ ਮਤ ਨਾ ਕੁਝ ਸਮਝ ਲਿਓ ਜੇ, ਫਕੀਰ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਿਆ। ਉਸ ਦੇ ਘਰ ਇੱਕ ਬਾਂਦੀ ਸੀ, ਨੌਕਰਾਣੀ ਸੀ ਰੋਟੀ ਪਕਾਉਣ ਵਾਲੀ, ਤੇ ਉਸਨੇ ਕਿਹਾ ਕਿ ਭੋਜਨ ਤਿਆਰ ਕਰ ਦਿਆ ਜੇ, ਅੱਜ ਰੱਬੀ ਦਰਵੇਸ਼ ਨੇ ਸਾਡੇ ਘਰ ਭੋਜਨ ਪਾਉਣਾ, ਰੋਟੀ ਖਾਣ ਆਉਣਾ, ਪ੍ਰਸ਼ਾਦਾ ਛਕਣਾ ਕਹਿ ਲਈਏ। ਉਸ ਬਾਂਦੀ ਨੇ ਉਸ ਨੌਕਰਾਣੀ ਨੇ ਚੌਂਕੇ ਵਿੱਚ ਭੋਜਨ ਤਿਆਰ ਕੀਤਾ, ਤੇ ਜਦੋਂ ਭੋਜਨ ਤਿਆਰ ਕੀਤਾ, ਤਿਆਰੀ ਤੋਂ ਬਾਅਦ ਉਹਨੇ ਢੱਕ ਦਿੱਤਾ ਭੋਜਨ, ਦਰਵੇਸ਼ ਆਇਆ ਭੋਜਨ ਪਾਉਣ, ਜਦੋਂ ਉਹਨੇ ਰੋਟੀ ਉਸ ਭੋਜਨ ਨੂੰ ਛਕਣ ਲੱਗਾ, ਬੁਰਕੀ ਤੋੜ ਕੋਰ ਇੱਕ ਮੂੰਹ ਵਿੱਚ ਪਾਈ ਤੇ ਅੰਦਰ ਗਲੇ ਵਿੱਚ ਜਾਣ ਦੀ ਥਾਂ ਉਹਨੇ ਕਿਹਾ, ਕਹਿਣ ਲੱਗਾ ਭੋਜਨ ਤਾਂ ਬਿਲਕੁਲ ਬੇਸਵਾਦਾ ਫਿੱਕਾ ਹੈ, ਇਸ ਵਿੱਚ ਲੂਣ ਤੱਕ ਨਹੀਂ ਪਾਇਆ ਗਿਆ। ਹੁਣ ਜਿੰਨੇ ਰੋਟੀ ਵਰਜੀ ਸੀ ਮਾਲਕ ਨੇ, ਉਹਨੇ ਉੱਥੇ ਬੈਠੀ ਉੱਚੀ ਆਵਾਜ਼ ਵਿੱਚ ਕਬੋਲ ਬੋਲਿਆ ਉਸ ਬਾਂਦੀ ਨੂੰ, ਨੌਕਰਾਣੀ ਨੂੰ, ਕਹਿੰਦਾ ਤੈਨੂੰ ਅਕਲ ਨਹੀਂ, ਅੱਜ ਦਰਵੇਸ਼ ਸਾਡੇ ਘਰ ਰੋਟੀ ਖਾਣ ਆਉਣਾ, ਤੂੰ ਰੋਜ਼ ਇੰਨਾ ਸੋਹਣਾ ਭੋਜਨ ਤਿਆਰ ਕਰਨੀ ਏ, ਅੱਜ ਦਰਵੇਸ਼ ਆਇਆ ਤੈਨੂੰ ਯਾਦ ਨਾ ਰਿਹਾ ਲੂਣ ਪਾਣਾ, ਤੂੰ ਇਹਦੇ ਵਿੱਚ ਰਸ ਨਾ ਭਰ ਸਕੀ। ਜਦੋਂ ਨੇ ਕਬੋਲ ਬੋਲਿਆ, ਉਹ ਪਰਦੇ ਪਿੱਛੋਂ ਬੋਲੀ, ਕਹਿਣ ਲੱਗੇ ਤੁਸੀਂ ਕਿਹਾ ਸੀ ਦਰਵੇਸ਼ ਨੇ ਰੋਟੀ ਖਾਣ ਆਉਂਦਾ, ਮੈਂ ਉਸ ਢੰਗ ਦੀ ਤਿਆਰ ਕੀਤੀ, ਮੈਨੂੰ ਕੀ ਪਤਾ ਸੀ ਜ਼ਬਾਨ ਦਾ ਸਵਾਦੂ ਆਉਂਦਾ ਪਿਆ, ਮੈਂ ਉਹੋ ਜਿਹੀ ਤਿਆਰ ਕਰ ਦਿੰਦੀ। ਮੈਂ ਤਾਂ ਇਹ ਸੋਚਿਆ ਵੀ ਦਰਵੇਸ਼ ਆ ਰਿਹਾ, ਉਹਨੇ ਜ਼ਬਾਨ ਤੇ ਰਸਨਾ ਤੇ ਕਾਬੂ ਪਾਇਆ ਹੋਣਾ, ਕਿਉਂਕਿ ਇਹ ਹੱਥ ਨਾਲ ਨਹੀਂ, ਜਦੋਂ ਕਿਸੇ ਨੂੰ ਨਾਮ ਦਾ ਰਸ ਆਉਣ ਲੱਗ ਪੈਂਦਾ, ਭੋਜਨ ਸਿਰਫ ਛਕਦਾ ਜੀਵਨ ਨੂੰ ਤੋਰਨ ਵਾਸਤੇ, ਜ਼ਿੰਦਗੀ ਜੀਣ ਲਈ, ਉਹ ਇਸ ਕਰਕੇ ਨਹੀਂ ਜੀਂਦਾ ਕਿ ਦੁਨੀਆਂ ਦੇ ਸਵਾਦ ਮਾਨਣ ਲਈ। ਫਿਰ ਬੇਨਤੀ ਹੈ, ਭੋਜਨ ਛਕਦਾ ਜੀਣ ਲਈ, ਪਰ ਇਸ ਕਰਕੇ ਨਹੀਂ ਜੀਂਦਾ ਕਿ ਮੈਂ ਖਾਣਾ ਹੈ। ਇੱਕ ਜ਼ਿੰਦਗੀ ਜੀਣ ਲਈ ਭੋਜਨ ਛਕਣਾ ਤੇ ਇੱਕ ਜੀਣਾ ਹੀ ਕੇਵਲ ਖਾਣ ਲਈ, ਉਹ ਇਸ ਕਰਕੇ ਨਹੀਂ। ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ ਕਿ ਕੋਈ ਸਵਾਦੂ ਕੋਈ ਚਸਕੋਲਾ ਆ ਰਿਹਾ ਹੈ। ਮਹਾਰਾਜ ਜੀ ਨੇ ਕਿਹਾ, ਰਸਨਾ ਤੂੰ ਕਿਹੜੇ ਪਾਸੇ ਤੁਰ ਪਈ, ਕਦੀ ਰੱਜਦੀ ਨਹੀਂ। ਮਹਾਰਾਜ ਜੀ ਨੇ ਕਿਹਾ, ਜੇ ਸਿੱਖ ਨੇ ਜ਼ਿੰਦਗੀ ਘੜਨੀ ਹੈ ਸਭ ਤੋਂ ਪਹਿਲਾਂ ਆਪਣੀ ਰਸਨਾ ਵੱਲ ਦੇਖੇ, ਤੇ ਇਹ ਰਸਨਾ ਅੱਖਾਂ ਤਾਂ ਕੱਲੀਆਂ ਦੇਖਦੀਆਂ ਨੇ, ਕੰਨ ਸਿਰਫ ਸੁਣਦੇ ਨੇ, ਇਹ ਇੰਨੀ ਚਲਾਕ ਹੈ, ਇਹ ਰਸ ਵੀ ਲੈਂਦੀ ਏ, ਇਹ ਬੋਲਦੀ ਵੀ ਏ। ਤੇ ਗੁਰਮੁਖੋ ਕਈ ਵਾਰੀ ਇਹੋ ਜਿਹਾ ਬੋਲ ਬੋਲ ਜਾਂਦੀ ਏ ਕਿ ਵੱਡੇ ਵੱਡੇ ਘਰਾਂ ਵਿੱਚ ਦੁਫੇੜੇ ਪਾ ਦਿੰਦੀ, ਕਈ ਬੰਦੇ ਮਰਨ ਮਰਾਨ ਤੱਕ ਪਹੁੰਚ ਜਾਂਦੇ। ਸਵਾਦ ਹੀ ਹੈ ਨਾ, ਇਹ ਹੈ ਨਿੱਕਾ ਜਿਹਾ ਮਾਸ ਦਾ ਟੁਕੜਾ। ਮੈਂ ਕਈ ਵਾਰੀ ਹੱਸਣਾ ਵੀ ਤੇਰੇ ਵਿੱਚ ਤਾਂ ਹੱਡੀ ਨਹੀਂ, ਪਰ ਜਦੋਂ ਬੋਲਣੀ ਹੈ ਬੰਦੇ ਦੀ ਹੱਡੀਆਂ ਭਲੇ ਰਹਿਣ ਕੁਝ ਨਹੀਂ ਦਿੰਦੀ, ਹੈ ਤਾਂ ਸਿਰਫ ਨਿੱਕਾ ਜਿਹਾ, ਬਿਲਕੁਲ ਅਸਤੀ ਨਹੀਂ ਹੈਗੀ ਦੰਦਾਂ ਵਿੱਚ। ਫਿਰ ਵੇਖੋ ਵਾਹਿਗੁਰੂ ਨੇ ਕਿੰਨੀ ਤੇਰੇ ਤੇ ਕਿਰਪਾ ਕੀਤੀ ਰਸਨਾ, ਤੇਰੇ ਚਾਰ ਚੁਫੇਰੇ ਉਹਨੇ ਕੱਚ ਪੈਦਾ ਕੀਤਾ। ਸਿਰ ਮੇਰੀ ਬੇਨਤੀ ਹੈ, ਜੱਤ ਪਹਾੜਾਂ ਵੱਲ ਸ਼ਬਦ ਦੇ ਵਿਸ਼ੇ ਤੋਂ ਨਹੀਂ ਥਿੜਕਣਾ, ਚਾਰ ਚੁਫੇਰੇ ਕੱਚ ਆ ਦੰਦ ਕੀ ਨੇ, ਕੱਚ ਹੀ ਹੈ ਨਾ, ਤੇ ਇੰਨੇ ਤਿੱਖੇ ਨੇ, ਜਿਹੜੀ ਚੀਜ਼ ਇਹਨਾਂ ਦੇ ਥੱਲੇ ਆ ਗਈ ਦੜ ਕੇ ਰੱਖ ਦਿੱਤੀ। ਵਾਹਿਗੁਰੂ ਜੀ ਨੇ ਕਿਹਾ, ਇਨਸਾਨ ਜਦੋਂ ਤੂੰ ਬੋਲੇਗਾ ਤੇਰੇ ਕੁਝ ਅੱਖਰ ਜਿਹੜੇ ਨੇ ਉਹਨਾਂ ਦਾ ਜਨਮ ਹੀ ਉਦੋਂ ਹੋਵੇਗਾ ਜਦੋਂ ਤੇਰੀ ਅਸਤੀ ਤੋਂ ਬਿਨਾਂ ਜੀਵ ਇਸ ਕੱਚ ਦੇ ਦੰਦਾਂ ਨਾਲ ਸਪਰਸ਼ ਕਰੇਗੀ। ਤਾਂ ਗੁਰਮੁਖੀ ਵਿੱਚ ਜਿਹੜਾ ਤਵਰਗ ਏ, ਤੱਤਾ ਥੱਥਾ ਦੱਦਾ ਧੱਦਾ, ਚਾਰ ਅੱਖਰ ਖਾਸ ਕਰਕੇ, ਇਹਨਾਂ ਦਾ ਜਨਮ ਉਨੀ ਦੇਰ ਤੱਕ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਜੀਭ ਦੀ ਟੀਸੀ ਟੀਸੀ ਦੰਦਾਂ ਦੀ ਨੋਕ ਨਾਲ ਨਾ ਲੱਗੇ। ਤੱਤਾ ਥੱਥਾ ਦੱਦਾ ਤੇ ਧੱਦਾ, ਚਾਰੇ ਬੋਲ ਕੇ ਦੇਖੋ, ਜਦੋਂ ਦੋਨੋਂ ਮਿਲਦੇ ਨੇ ਇਹ ਤਿੱਖੇ ਦੰਦ ਉੱਤੇ ਭੋਜਨ ਆਇਆ ਹੋਵੇ ਕੱਟ ਦਿੰਦਾ, ਪਤਾ ਨੀ ਕਿੰਨੀ ਵਾਰੀ ਇਹ ਤਵਰਗ ਬੋਲਿਆ। ਤਵਰਗ ਮੀਨ ਤੱਤੇ ਵਾਲਾ ਵਰਗ, ਗੁਰਮੁਖੀ ਚ ਇਹ ਕਿੰਨੇ ਕਵਰਗ ਚਵਰਗ ਟਵਰਗ ਤੇ ਤਵਰਗ ਪਵਰਗ ਆ ਜਿਹੜੇ ਸਾਡੇ ਵਰਗ ਨੇ ਗੁਰਮੁਖੀ ਅੱਖਰ ਨੇ, ਕਿੰਨੀ ਵਾਰੀ ਬੋਲਿਆ ਪਰ ਜੀਵ ਨੂੰ ਕੱਟਿਆ ਨਹੀਂ। ਵਾਹਿਗੁਰੂ ਜੀ ਨੇ ਤੈਨੂੰ ਦੰਦਾਂ ਵਿੱਚ ਵੀ ਬਚਾ ਕੇ ਰੱਖਿਆ, ਹਰ ਭੋਜਨ ਉਹਨਾਂ ਦੰਦਾਂ ਨੇ ਕੱਟਿਆ। ਤੂੰ ਕਿੰਨੀ ਕੀਮਤੀ ਸੈ, ਤੈਨੂੰ ਦੰਦਾਂ ਵਿੱਚ ਤੱਤੀ ਵਾਹ ਨਾ ਲੱਗਣ ਦਿੱਤੀ, ਪਰ ਤੈਨੂੰ ਰਸ ਦੀ ਇਹੋ ਜਿਹੀ ਤੱਤੀ ਵਾਹ ਲੱਗ ਗਈ, ਤੂੰ ਬੰਦੇ ਦਾ ਅੰਦਰ ਨਾ ਟਿਕਣ ਦਿੱਤਾ। ਪਹਿਲੀ ਬੇਨਤੀ ਰਸਨਾ, ਇੱਕ ਇੱਕ ਇੰਦਰੇ ਨੂੰ ਕਿਹਾ ਤੇ ਰਸਨਾ ਤੂੰ ਅਣਰਸ ਰਾਹ ਚ ਰੱਖੀ। ਫਿਰ ਮਾਲਕ ਜੀ ਨੇ ਕਿਰਪਾ ਕੀਤੀ ਸਾਡੀਆਂ ਅੱਖਾਂ ਨੂੰ, ਸਾਡੇ ਕੰਨਾਂ ਨੂੰ, ਇੱਕ ਇੱਕ ਇੰਦਰੀ ਨੂੰ ਸਮਝਾਇਆ, ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਮਹਾਰਾਜ ਕਹਿੰਦੇ ਨੇ ਨਦਰੀ ਖਰ ਨਿਖਾਲਿਆ, ਇਹ ਵੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਆ ਜੋ ਕੁਝ ਵੇਂਦੇ ਪਏ ਪਰਮਾਤਮਾ ਦਾ ਬਣਾ ਹੈ। ਜਦੋਂ ਕੰਨ ਚੱਲੇ ਦੂਜੇ ਪਾਸੇ, ਕਹਿਣ ਲੱਗੇ ਇਸ ਕਰਕੇ ਨਹੀਂ ਸੁਣ ਲਾਏ ਕਿ ਰੋਜ਼ ਨਿੰਦਿਆ ਸੁਣੋ, ਚੁਗਲੀ ਸੁਣੋ, ਗੰਧਨ ਵੈਣ ਸੁਣੋ, ਅਪ ਸ਼ਬਦ ਸੁਣੋ, ਤੁਹਾਨੂੰ ਸੁਰਾਖਾਂ ਨੂੰ ਬਣਾਇਆ ਹੀ ਤਾਂ ਸੀ ਕਿ ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨਾ ਪਠਾਏ, ਸੱਚ ਹੈ ਸੁਣਨਾ ਨਾ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਦੇਖੋ ਇੱਕ ਇੱਕ ਇੰਦਰੇ ਨੂੰ ਤੇ ਫਾਂ ਖਾਸ ਕਰਕੇ ਇਹਨਾਂ ਤਿੰਨਾਂ ਨੂੰ ਕਿਹਾ, ਜਬਾਨ ਕੰਨ ਤੇ ਸਾਡੀਆਂ ਅੱਖਾਂ। ਮੈਂ ਅਰਜ਼ ਕੀਤੀ ਇਹ ਤਿੰਨੇ ਹੀ ਨੇ ਚੋਖਾ ਜਿਹੜੇ ਅੰਦਰ ਤਬਾਹੀ ਕਰਦੇ ਪਏ। ਹਜ਼ੂਰ ਕਿਰਪਾਲੂ ਜੀ ਨੇ ਫਿਰ ਇਹਨਾਂ ਨੂੰ ਰੋਕਣ ਲਈ, ਇਹਨਾਂ ਨੂੰ ਵਰਜਣ ਲਈ ਸਾਨੂੰ ਗੁਰਬਾਣੀ ਵਿੱਚ ਇੱਕ ਰੋਸ਼ਨੀ ਦਿੱਤੀ। ਦੇਖੋ ਹੱਠ ਕਰਕੇ ਨਹੀਂ, ਜਿੰਨੀ ਦੇਰ ਤੱਕ ਪਹਿਲੀ ਗੱਲ ਮਨ ਨਹੀਂ ਨਾ ਕਾਬੂ ਹੁੰਦਾ, ਉਨੀ ਦੇਰ ਤੇ ਕਿ ਵਿਚਾਰੀਆਂ ਕਿਹੜੀ ਸੋਚੀਦਾ ਵੀ ਇਹਨਾਂ ਦੀ ਕੀ ਪੇਜ ਜਾਂਦੀ। ਮਨ ਰਾਜਾ ਹੈ ਨਾ, ਉਹ ਆਰਡਰ ਮਾਰਦਾ ਅੱਖਾਂ ਨੂੰ, ਉਹ ਦੇਖਦੀਆਂ ਨੇ, ਕੰਨ ਸੁਣਦੇ ਨੇ, ਜੀ ਬੋਲਦੀ ਹੈ, ਪਰ ਸੰਬੰਧ ਉਹਨਾਂ ਦਾ। ਫਿਰ ਇਹਨਾਂ ਦਾ ਓਪਰੇਸ਼ਨ ਕੋਈ ਨਹੀਂ, ਅੱਖਾਂ ਦੀ ਨਿਗਾਹ ਦਾ ਓਪਰੇਸ਼ਨ ਹੁੰਦਾ, ਪਰ ਦ੍ਰਿਸ਼ਟ ਵਿਕਾਰੀ ਦਾ ਓਪਰੇਸ਼ਨ ਤਾਂ ਨਹੀਂ ਕਿਸੇ ਕੀਤਾ। ਕਿਸੇ ਕਿਹਾ ਮੇਰੀਆਂ ਅੱਖਾਂ ਪਰਾਇਆ ਰੂਪ ਦੇਖਦੀਆਂ ਨੇ, ਇਹਦੇ ਚੋ ਨਾੜ ਦਾ ਓਪਰੇਸ਼ਨ ਕਰ ਦਿਓ ਜਿਹੜੀਆਂ ਦੇਖਦੀਆਂ ਨੇ, ਪਰ ਹਾਂ ਹਰ ਇੰਦਰੇ ਦੀ ਬੋਡੀ ਹੈ, ਹਰ ਇੰਦਰੇ ਦੀ ਸੋਲ ਇਹਦੀ ਆਤਮਾ ਹੈ, ਹਰ ਇੰਦਰਾ ਇਹਦਾ ਸਰੀਰ ਹੈ ਤੇ ਇਹਦੀ ਜਿੰਦ ਵੀ ਹੈ। ਅਸੀਂ ਦੇਖਦੇ ਹਾਂ ਕਈ ਵਾਰੀ ਅੱਖਾਂ ਦੇਖਦੀਆਂ ਹੁੰਦੀਆਂ ਨੇ ਤੇ ਨਜ਼ਰ ਕੋਈ ਨਹੀਂ ਆਉਂਦਾ, ਵੇਖੀਦਾ ਵੀ ਚੰਗਾ ਭਲਾ ਬੰਦਾ ਦੇਖ ਰਿਹਾ ਤੇ ਡਾਕਟਰ ਕਹਿੰਦੇ ਨੇ ਇਹਦੀਆਂ ਅੱਖਾਂ ਦੀ ਸਿਰਫ ਬੋਡੀ ਰਹਿ ਗਈ, ਅੰਦਰ ਵਾਲੀ ਜੋਤ ਮਰ ਚੁੱਕੀ। ਇਹਦਾ ਮਤਲਬ ਕਿ ਇੰਦਰਿਆਂ ਦੀ ਸਰੀਰ ਵੀ ਹੈ, ਇੰਦਰਿਆਂ ਦੀ ਆਤਮਾ ਵੀ। ਤੇ ਜੇ ਅਸੀਂ ਫਿਜ਼ੀਕਲ ਤੌਰ ਤੇ ਕਹੀਏ ਵੀ ਇਹਦਾ ਓਪਰੇਸ਼ਨ ਕਰਕੇ ਦੇਖੋ ਕਿਹੜੀ ਥਾਂ ਤੇ ਮੈਲ ਪਈ ਹੈ, ਜਿੰਨਾ ਮਰਜ਼ੀ ਕੋਈ ਇਹਦੇ ਓਪਰੇਸ਼ਨ ਕਰ ਲੈ, ਨਾ ਕੰਨ ਕਿਸੇ ਨੇ ਓਪਰੇਸ਼ਨ ਕਰਕੇ ਮੈਲ ਕੱਢੀ, ਨਾ ਕਿਸੇ ਨੇ ਅੱਖਾਂ ਦੀ, ਨਾ ਕਿਸੇ ਨੇ ਇੰਦਰੀਆਂ ਦੀ। ਵਾਹਿਗੁਰੂ ਨੇ ਐਸੀ ਖੇਡ ਬਣਾਈ, ਏਡਾ ਅਦਭੁਤ ਸਰੀਰ ਬਣਾਇਆ, ਇਹਦੇ ਵਿੱਚ ਵਿਸ਼ੇ ਵਾਸ਼ਨਾ ਨੇ, ਇਹਦੇ ਵਿੱਚ ਵਕਾਰ ਨੇ, ਇਹਦੇ ਵਿੱਚ ਧਾਤੂ ਨੇ, ਤੇ ਜਦੋਂ ਕਿਤੇ ਗੁਰੂ ਦੀ ਸ਼ਬਦ ਦੀ ਮਿਹਰ ਹੁੰਦੀ ਹੈ, ਇਹਦੇ ਵਿੱਚ ਨਾਮ ਦੀਆਂ ਰਹਿਮਤਾਂ ਵਰਤਣ ਲੱਗ ਪੈਂਦੀਆਂ ਹੈ ਸਭ ਕੁਛ ਇਹਦੇ ਵਿੱਚ। ਮਹਾਰਾਜ ਜੀ ਨੇ ਕਿਹਾ ਫਿਰ ਇਹਨੂੰ ਰੋਕਿਆ ਕਿਵੇਂ ਜਾਏ, ਇੰਦਰੀਆਂ ਤੇ ਕਾਬੂ ਕਿਵੇਂ ਪਾਈਏ। ਮੈਂ ਅਰਜ਼ ਕੀਤੀ ਮਨ, ਜਦੋਂ ਮਨ ਇਸ ਪਾਸੇ ਤੁਰੇਗਾ ਥੋੜਾ ਜਿਹਾ ਵਰਜਣਾ ਜ਼ਰੂਰ ਪਏਗਾ, ਯੁੱਧ ਕਰਨਾ ਪੈਣਾ ਮਨ ਨਾਲ। ਜਤ ਪਹਾਰਾ, ਮੈਂ ਅਰਜ਼ ਕੀਤੀ ਸ਼ਬਦ ਦੋ ਹੀ ਨੇ, ਇੰਦਰੀਆਂ ਨੂੰ ਜਿੱਤ, ਇਹ ਦੁਕਾਨ ਬਣਾ ਕਿਵੇਂ ਜਿੱਤੀਏ, ਮਿੱਥਿਆ ਨਾਹੀ ਰਸਨਾ ਪਰਸ਼। ਅਗਲੀ ਤੁਕ ਤਾਂ ਜੇ ਮਨ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ। ਮਿੱਥਿਆ ਨਾਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਕਰਨ ਨਾ ਸੁਣੈ ਕਾਹੁ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਇੱਥੇ ਵੀ ਤਿੰਨ ਹੀ ਗਿਣੇ ਨੇ, ਰਸਨਾ ਕੰਨ ਤੇ ਸਾਡੀਆਂ ਅੱਖਾਂ। ਮਿੱਥਿਆ ਨਾਹੀ ਰਸਨਾ ਪਰਸ਼, ਕਿਉਂ ਝੂਠ ਜ਼ਬਾਨ ਉੱਤੇ ਬਿਠਾਈ ਜਾਣਾ, ਤੇ ਬੰਦਾ ਦਿਨ ਵਿੱਚ ਕਈ ਝੂਠ ਐਸੇ ਬੋਲਦਾ ਜਿਹਦਾ ਜ਼ਿੰਦਗੀ ਨਾਲ ਕੰਮ ਹੀ ਕੋਈ ਨਹੀਂ ਸੀ, ਕੁਲਾਹਾ ਵੀ ਨਹੀਂ। ਮਿੱਥਿਆ ਨਾਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਕਰਨ ਨਾ ਸੁਣੈ ਕਾਹੁ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ। ਮਨ ਦੀ ਵਾਸ਼ਨਾ ਮਨ ਨੇ ਮੁਕਾ ਦਿੱਤੀ, ਕਿਉਂਕਿ ਇੰਦਰੇ ਸਹੀ ਰਸਤੇ ਵੱਲ ਤੁਰ ਪਏ, ਝੂਠ ਨਹੀਂ ਬੈਠਾ, ਪਰ ਤਨ ਨਹੀਂ ਦੇਖਿਆ, ਕੰਨਾਂ ਨੇ ਕਿਸੇ ਦਾ ਮਾੜਾ ਨਹੀਂ ਸੁਣਿਆ। ਗੁਰਪ੍ਰਸਾਦ ਵਿਖਿਆ ਪ੍ਰਹਰੈ ਮਨ ਕੀ ਵਾਸਨਾ, ਮਨ ਤੇ ਟਰੈ ਇੰਦਰੀ ਜਿੱਤ ਜਤ ਪਹਾਰਾ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਕਰੋੜਾਂ ਵਿੱਚੋਂ ਇੱਕ ਅੱਧਾ ਜਿਹਨੇ ਜਤ ਨੂੰ ਪਹਾਰਾ ਬਣਾਇਆ ਹੈ, ਇਸ ਇੰਦਰੀਆਂ ਨੂੰ ਜਿੱਤਣ ਲਈ, ਕਾਬੂ ਕਰਨ ਲਈ। ਫਿਰ ਜਿੰਨਾ ਸ਼ਬਦ ਦਾ ਅਭਿਆਸ ਕੋਈ ਕਰਦਾ, ਇੱਥੇ ਫਿਰ ਬੇਨਤੀ ਕਰਦੇ ਹਾਂ, ਅਸੀਂ ਗੁਰਮਤ ਦੀ ਰੋਸ਼ਨੀ ਚ ਦੇਖਣਾ ਇਹ ਇੰਦਰੀਆਂ ਕਿਵੇਂ ਕਾਬੂ ਪਾਈਆਂ ਜਾਣ। ਜਿੰਨਾ ਕੋਈ ਸ਼ਬਦ ਦਾ ਅਭਿਆਸ ਕਰਦਾ, ਸ਼ਬਦ ਐਸਾ ਇਹਨਾਂ ਇੰਦਰੀਆਂ ਨੂੰ ਸਵਾਰ ਦਿੰਦਾ, ਸ਼ਬਦ ਇਹਨਾਂ ਵਿੱਚ ਆਪਣਾ ਸੰਚਾਰ ਕਰਨ ਲੱਗ ਪੈਂਦਾ। ਜੋ ਕੁਝ ਇੰਦਰੀਆਂ ਕਰਦੀਆਂ ਨੇ ਪਹਿਲਾਂ ਫੁਰਨਾ ਹੈ, ਖਿਆਲ ਹੈ ਨਾ, ਖਿਆਲ ਤੋਂ ਬਾਅਦ ਹੀ ਕਰਮ ਬਣਦਾ। ਸਿਰਫ ਪਹਿਲਾਂ ਥੋਟ ਵਿਚਾਰ ਹੈ ਤੇ ਵਿਚਾਰ ਦੇ ਵਿੱਚੋਂ ਕਰਮ ਨਿਕਲਦਾ। ਇੱਕ ਫੁਰਨਾ ਬਹੁਤ ਵੱਡੀ ਸ਼ਕਤੀ ਰੱਖਦਾ, ਜਿਹਨੂੰ ਅਸੀਂ ਖਿਆਲ ਕਹਿ ਲਈਏ ਨਾ ਥੋਟ ਸ਼ਬਦ ਵਰਤਨੇ ਆ। ਇੱਕ ਸੱਜਣ ਨੇ ਤਾਂ ਇੱਥੋਂ ਤਾਂ ਲਿਖਿਆ, ਕੱਲ ਵੀ ਵਿਚਾਰ ਸੀ, ਜਿਹੋ ਜਿਹਾ ਬੰਦੇ ਦੇ ਅੰਦਰ ਫੁਰਨਾ ਉੱਠਦਾ ਉਹ ਫੁਰਨਾ ਜਾਂਦਾ ਸਪੇਸ ਵਿੱਚ। ਇਹ ਅਤ ਕਥਨੀ ਨਹੀਂ, ਸੱਚਾਈ ਹੈ। ਉਹ ਜਾਂਦਾ ਸਪੇਸ ਵਿੱਚ ਤੇ ਜਿੰਨੇ ਵੀ ਉਹ ਜਿਹੇ ਫੁਰਨੇ ਸਪੇਸ ਵਿੱਚ ਚੱਕਰ ਲਾ ਰਹੇ ਨੇ, ਕਿਉਂਕਿ ਫੁਰਨਾ ਵੀ ਨਹੀਂ ਮਰਦਾ ਤੇ ਸ਼ਬਦ ਵੀ ਨਹੀਂ ਮਰਦਾ। ਜੋ ਬੋਲਨੇ ਆ ਇਹ ਮਰਨਾ ਨਹੀਂ, ਅੱਜ ਨਹੀਂ ਨਜ਼ਰ ਆ ਰਿਹਾ, ਪਰ ਕਿਸੇ ਦਿਨ ਹੋ ਸਕਦਾ ਇਸ ਸਾਊਂਡ ਨੂੰ, ਇਸ ਸ਼ਬਦ ਨੂੰ ਵੀ ਕੋਈ ਕੈਚ ਕਰ ਲੈ। ਬ੍ਰਹਿਮੰਡ ਵਿੱਚ ਆਵਾਜ਼ਾਂ ਨੇ, ਉਹ ਫੁਰਨਾ ਅਸਮਾਨ ਵਿੱਚ ਆਕਾਸ਼ ਵੀ ਜਾਂਦਾ ਤੇ ਜਿੰਨੇ ਉਹ ਜਿਹੇ ਫੁਰਨੇ ਨੇ ਥੋਟਸ ਨੇ ਉਹ ਸਾਰਿਆਂ ਦੀ ਫ੍ਰੀਕੁਐਂਸੀ ਏ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਬੰਦੇ ਦੇ ਸਰੀਰ ਉੱਤੇ ਅਸਰ ਕਰਨ ਲੱਗ ਪੈਂਦਾ। ਇੱਕ ਫੁਰਨਾ ਦੁੱਖ ਦਾ ਪੈਦਾ ਹੋ ਜਾਏ, ਕਈ ਵਾਰੀ ਇੱਕ ਖਿਆਲ ਦੁੱਖ ਦਾ ਹੁੰਦਾ ਤੇ ਬੰਦਾ 2 ਘੰਟੇ ਤੱਕ ਵੰਚਲਿਤ ਹੋ ਜਾਂਦਾ, ਕੁਝ ਨਹੀਂ ਬੋਲਦਾ, ਕਮਲਾ ਹੁੰਦਾ। ਜੇ ਪੁੱਛਿਆ ਜਾਏ ਕਿਉਂ, ਇੱਕ ਨਿੱਕੇ ਜਿਹੇ ਫੁਰਨੇ ਨੇ ਇੰਨੇ ਫੁਰਨੇ ਇਕੱਠੇ ਲਿਆ ਕੇ ਅੰਦਰ ਸੜ ਦਿੱਤੇ, ਕਿਉਂਕਿ ਦੁੱਖ ਦਾ ਫੁਰਨਾ ਦੁੱਖ ਲੈ ਕੇ ਆ ਗਿਆ ਤੇ ਫੁਰਨੇ ਨੂੰ ਕੱਟਣ ਵਾਸਤੇ ਫੁਰਨਾ ਹੀ ਕੰਮ ਕਰੇਗਾ। ਖਿਆਲ ਨੂੰ ਖਿਆਲ ਹੀ ਕੱਟੇਗਾ, ਹੋਰ ਕੋਈ ਚੀਜ਼ ਨਹੀਂ। ਜੇ ਮੰਨ ਲਓ ਮਾੜਾ ਫੁਰਨਾ ਹੁੰਦਾ ਤੇ ਬੰਦਾ ਮੱਥਾ ਮਾਰੀ ਜਾਏ ਕੰਧਾਂ ਨਾਲ, ਕਿਤੇ ਮਾੜਾ ਫੁਰਨਾ ਹਟ ਜਾਊਗਾ, ਖਿਆਲ ਮਾੜਾ ਹਟ ਜਾਊਗਾ ਨਹੀਂ। ਫੁਰਨੇ ਨੂੰ ਮਿਟਾਉਣ ਲਈ ਫਿਰ ਫੁਰਨਾ, ਮੰਦੇ ਫੁਰਨੇ ਨੂੰ ਚੁੱਕਣ ਲਈ ਚੰਗਾ ਫੁਰਨਾ ਹੀ ਕੰਮ ਕਰੇਗਾ। ਆ ਜਿਹੜੇ ਅਸੀਂ ਸੁਖਮਨੀ ਸਾਹਿਬ ਦਾ ਪਦਾ ਪੜਿਆ, ਇਹਦੇ ਵਿੱਚ ਫੁਰਨਾ ਹੀ ਹੈ। ਮਿਥਿਆ ਨਾ ਹੀ ਰਸਨਾ ਪਰਸ, ਕਿਵੇਂ ਖਤਮ ਹੋਵੇ? ਮਹਾਰਾਜ ਕਹਿੰਦੇ ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰਮਾਤਮਾ ਦੇ ਪਿਆਰ ਦੀ ਦਰਸ਼ਨਾਂ ਦਾ ਖਿਆਲ ਪੈਦਾ ਕਰ। ਬਸ ਉਹ ਖਿਆਲ ਪੈਦਾ ਹੋ ਗਿਆ, ਚੇਤੇ ਰੱਖੀ ਝੂਠ ਦਾ ਫੁਰਨਾ ਨਾਲ ਹੀ ਮਰ ਜਾਏਗਾ, ਫੁਰਨਾ ਹੀ ਹੈ ਨਾ। ਪਰ ਤੇਰੇ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਪਰਾਏ ਰੂਪ ਨੂੰ ਨਾ ਅੱਖਾਂ ਦੇਖਣ ਦੇਖਣਗੀਆਂ ਤਾਂ ਜੇ ਫੁਰਨਾ ਉੱਠਿਆ। ਤੇ ਜੇ ਇਹ ਫੁਰਨਾ ਇੱਕੋਦਮ ਗੁਰੂ ਦੀ ਸੇਵਾ ਵੱਲ ਤੇ ਕਿਤੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਦਾ ਫੁਰਨਾ ਆ ਜਾਏ, ਆਪਣੇ ਆਪ ਗਿਆ ਦੂਜਾ, ਡਿਲੀਟ ਹੋ ਗਿਆ, ਕਿਉਂ ਕੱਟੇਗਾ ਇਹਨੂੰ। ਮੈਂ ਤਾਂ ਅਰਜ਼ ਕੀਤੀ, ਥੋੜਾ ਜਿਹਾ ਸੂਖਸ਼ਮ ਹੈ ਵਿਸ਼ਾ ਕਿ ਜੱਤ ਪਹਾਰਾ। ਜ਼ਿੰਦਗੀ ਐਵੇਂ ਨਹੀਂ ਘੜੀ ਜਾਂਦੀ, ਪਹਿਲੇ ਫੁਰਨੇ ਤੇ ਜੋ ਕੁਝ ਫੁਰਨਾ ਸੀ ਉਹ ਹਕੀਕਤ ਬਣਦਾ, ਸੱਚਾਈ ਏ। ਅੱਜ ਨਹੀਂ ਬਣੇਗਾ, ਕੱਲ ਨਹੀਂ ਬਣੇਗਾ, ਮਾੜੇ ਫੁਰਨੇ ਵੀ ਹਕੀਕਤ ਬਣ ਜਾਂਦੇ ਨੇ। ਥਾਟ ਇਜ਼ ਥਿੰਗ, ਜੋ ਸੋਚਾਂਗੇ ਹੋਵੇਗਾ। ਅੱਜ ਜਹਾਜ਼ ਸਫ਼ਰ ਕਰਨੇ ਆ, ਜਹਾਜ਼ ਇੱਕ ਵਸਤੂ ਏ, ਪਰ ਕਦੀ ਇਹ ਕਿਸੇ ਦੇ ਖਿਆਲ ਚ ਸੀ, ਕਦੀ ਇਹ ਥਾਟ ਸੀ, ਫੁਰਨਾ ਸੀ, ਪਹਿਲਾਂ ਨਹੀਂ ਸੀ ਇਹ ਚੀਜ਼। ਉਸ ਦੇ ਅੰਦਰ ਖਿਆਲ ਆਇਆ ਕਿ ਪੰਛੀ ਉੱਡਦਾ, ਕਿ ਬੰਦਾ ਵੀ ਉੱਡ ਸਕਦਾ। ਉਸ ਖਿਆਲ ਨੇ ਇੱਕ ਦਿਨ ਏਡਾ ਵੱਡਾ ਰੂਪ ਧਾਰਨ ਕਰ ਲਿਆ, ਅੱਜ ਸੈਂਕੜੇ ਬੰਦਿਆਂ ਨੂੰ ਚੁੱਕ ਕੇ ਜਹਾਜ਼ ਉੱਡਿਆ ਜਾਂਦਾ ਅਸਮਾਨ ਵਿੱਚ। ਪਰ ਕਦੀ ਇਹ ਖਿਆਲ ਸੀ, ਥਾਟ ਸੀ, ਵਿਚਾਰ ਸੀ, ਉਹਦਾ ਹਕੀਕਤ ਰੂਪ ਬਣ ਗਿਆ। ਅੱਜ ਇਨਸਾਨ ਅਸੀਂ ਦੇਖਦੇ ਹਾਂ, ਟ੍ਰੇਨ ਤੇ ਸਫ਼ਰ ਕਰਨੇ ਹੁਣ ਤਾਂ ਬਹੁਤ ਜ਼ਿਆਦਾ ਤਰੱਕੀ ਕਰ ਗਏ। ਇਹਨੂੰ ਕਹਾਣੀ ਨਾ ਸਮਝੋ ਜਹਾਜ਼ਾਂ ਟ੍ਰੇਨਾਂ ਦੀ, ਸਿਰਫ ਇਹ ਬਾਹਰ ਮੁਖੀ ਉਦਾਹਰਣਾਂ ਨੇ। ਕਿਸੇ ਨੇ ਪਾਣੀ ਉਬਲਦਾ ਦੇਖਿਆ, ਭਾਪ ਦਾ ਉਹ ਢੱਕਣ ਭਾਪ ਨੇ ਚੁੱਕਿਆ, ਉਹਨੇ ਕਿਹਾ ਇਹ ਚ ਐਨਰਜੀ ਹੈ, ਸ਼ਕਤੀ ਹੈ। ਉਹਨੇ ਇੱਕ ਦਿਨ ਰੇਲ ਦਾ ਇੰਜਣ ਬਣਾਉਣ ਤੁਰ ਪਿਆ, ਅੱਜ ਉਸ ਨਿੱਕੇ ਜਿਹੇ ਥਾਟ ਨੇ, ਉਸ ਵਿਚਾਰ ਨੇ
ਕਿੱਡੀ ਵੱਡੀ ਬੰਦੇ ਲਈ ਸਹੂਲਤਾਂ ਪੈਦਾ ਕਰ ਦਿੱਤੀਆਂ। ਆ ਜੋ ਕੁਝ ਬਾਹਰ ਏ, ਆ ਬਿਜਲੀ ਏ, ਫੋਨ ਨੇ, ਕਿਸੇ ਦੇ ਅੰਦਰ ਖਿਆਲ ਸੀ, ਉਹ ਖਿਆਲ ਹਕੀਕਤ ਵਿੱਚ ਅੱਜ ਬਣ ਗਿਆ। ਪਰ ਬਣਿਆ ਤਾਂ ਜਦੋਂ ਖਿਆਲ ਤੇ ਕਰਮ ਕਰਨ ਲੱਗ ਪਿਆ। ਪਹਿਲਾਂ ਫੁਰਨਾ ਸੀ, ਇਸੇ ਤਰ੍ਹਾਂ ਰੱਬ ਨੂੰ ਮਿਲਣ ਦਾ ਜਦੋਂ ਫੁਰਨਾ ਪੈਦਾ ਹੋਵੇ, ਦਇਆ ਕਰੇ ਰੱਬ ਕੱਲੇ ਫੁਰਨਾ ਨਾ ਰਹਿ ਜਾਏ, ਜਦੋਂ ਉਹਨੂੰ ਬੰਦਗੀ ਵਾਲਾ ਕਰਨ ਬਣਾਉਂਦਾ, ਜੋ ਕਦੀ ਸੋਚਿਆ ਸੀ ਉਹ ਹਕੀਕਤ ਹੋ ਜਾਂਦਾ, ਉਹ ਹੋਵੇਗਾ। ਮਹਾਰਾਜ ਜੀ ਨੇ ਕਿਹਾ, ਗੁਰੂ ਸਾਹਿਬ ਨੇ, ਫਿਰ ਉਸ ਪਦੇ ਨੂੰ ਅਸੀਂ ਲੈ ਲਈਏ, ਛੇਤੀ ਸਮਝ ਪੈਣ ਵਾਲਾ, ਫੁਰਨਾ ਫੁਰਨੇ ਨੂੰ ਕੱਟਦਾ। ਪਰ ਤੇਰਿਆ ਰੂਪ ਨਾ ਪੇਖੈ ਨੇਤਰ ਸਾਹਿਬ ਕੀ ਟਹਿਲ ਸੰਤ ਸੰਗੇਤ, ਕਰਨ ਨਾ ਸੁਣੈ ਕਾਉ ਕੀ ਨਿੰਦਾ। ਇਹ ਤਾਂ ਨਹੀਂ ਸੁਣੇਗਾ ਜੇ ਆਪਣੇ ਅੰਦਰ ਖਿਆਲ ਆਵੇਗਾ, ਸਭ ਤੇ ਜਾਣੈ ਆਪਸ ਕੋ ਮੰਦਾ, ਮੈਂ ਸਭ ਤੋਂ ਮਾੜਾ ਵਾਂ। ਤੇ ਜਦੋਂ ਇਹ ਫੁਰਨਾ ਆ ਗਿਆ, ਫਿਰ ਦੂਜੇ ਨੂੰ ਕਿੱਥੇ ਸੁਣੇਗਾ। ਹਜ਼ੂਰ ਨੇ ਫੁਰਮਾਇਆ ਕਿ ਇਹਨਾਂ ਇੰਦਰੀਆਂ ਨੂੰ ਜਦੋਂ ਸ਼ਬਦ ਕਮਾਵਾਂਗੇ, ਤੇ ਫਿਰ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਉਹ ਮੈਂ ਬਾਣੀ ਵਿੱਚੋਂ ਵੀ ਅਰਜ਼ ਕਰ ਦੇਣਾ। ਜਦੋਂ ਬੰਦਾ ਅੰਤਰਮੁਖੀ ਹੁੰਦਾ ਹੈ, ਇਹ ਇੰਦਰੇ ਆਪਣੇ ਆਪ ਸ਼ਾਂਤ ਹੋਣ ਲੱਗ ਪੈਂਦੇ ਨੇ। ਮੈਂ ਅਰਜ਼ ਕੀਤੀ, ਫੁਰਨਾ ਹੀ ਹੈ, ਇੱਕ ਚੋਰ, ਇੱਕ ਵਿਸ਼ਈ, ਇੱਕ ਦੁਰਾਚਾਰੀ। ਮੰਨ ਲਿਆ ਜੇ ਚੋਰ ਚੋਰੀ ਕਰਨ ਗਿਆ, ਦੁਰਾਚਾਰੀ ਕਿਤੇ ਵਾਸਨਾ ਵਿੱਚ ਗਿਆ, ਕੁਕਰਮੀ ਕਿਤੇ ਕੁਕਰਮਾਂ ਵੱਲ ਪ੍ਰਵਿਰਤੇ, ਇਹਨੂੰ ਸੱਟ ਨਾ ਪਾਇਓ, ਸੋਚਣ ਵਾਲੀ ਗੱਲ ਹੈ। ਹਰ ਬੰਦਾ ਜਿਹੜਾ ਕੋਈ ਕਰਮ ਕਰਦਾ, ਉਹ ਇਕਾਗਰਤਾ ਨਾਲ ਕਰਦਾ ਤੇ ਰਸ ਤੱਕ ਪਹੁੰਚਦਾ। ਦੁਰਾਚਾਰੀ ਵੀ ਜਦੋਂ ਵਿਚਾਰ ਕਰਦਾ, ਉਹਦੇ ਅੰਦਰ ਵੀ ਕਿਤੇ ਇਕਾਗਰਤਾ ਹੈ, ਪਰ ਉਹ ਇਕਾਗਰਤਾ ਨਾਮ ਦੀ ਨਹੀਂ, ਸਿਰਫ ਵਾਸ਼ਨਾ ਦੀ। ਚੋਰ ਵੀ ਚੋਰੀ ਕਰਦਾ, ਉਹ ਵੀ ਟਿਕਿਆ ਪਿਆ ਆਪਣੇ ਵੱਲ ਧਿਆਨ ਇੱਧਰ ਦੇ ਰਿਹਾ, ਕਿਸ ਤੱਕ ਮੈਂ ਪਹੁੰਚਣਾ। ਚੋਰ ਚੋਰੀ ਕਰੇ, ਵਿਚਾਰੀ ਵਿਚਾਰ ਕਰੇ, ਤੇ ਬਾਹਰੋਂ ਕਿਤੇ ਪਹਿਰੇਦਾਰ ਸੋਟਾ ਜ਼ਮੀਨ ਤੇ ਮਾਰ ਕੇ ਕਹੇ ਜਾਗਦੇ ਰਹੋ, ਇੱਕ ਖਿੰਨ ਦੇ ਵਿੱਚ ਚੋਰ ਨੂੰ ਚੋਰੀ ਦਾ ਫੁਰਨਾ ਭੁੱਲ ਜਾਂਦਾ, ਵਿਚਾਰੀ ਨੂੰ ਵਿਚਾਰ ਦਾ ਭੁੱਲ ਜਾਂਦਾ। ਜੇ ਪਹਿਰੇਦਾਰ ਆਵਾਜ਼ ਦੇਵੇ ਤੇ ਇਹਨੂੰ ਨੂੰ ਫੁਰਨੇ, ਕਰਮ ਕਰਦਿਆਂ ਬੰਦਾ ਕਰਮ ਛੱਡ ਦਿੰਦਾ। ਤੇ ਪਿਆਰਿਓ, ਜਦੋਂ ਇੰਦਰੀਆਂ ਵਿਸ਼ੇ ਵੱਲ ਪ੍ਰਵਿਰਤ ਹੋਣ ਤੇ ਅਚਨਚੇਤ ਕਿਤੇ ਵਾਹਿਗੁਰੂ ਸ਼ਬਦ ਦੀ ਆਵਾਜ਼ ਪੈ ਜਾਏ, ਤੇ ਅੰਦਰ ਦੀ ਭੈੜੀ ਵਾਸ਼ਨਾ ਮਰ ਜਾਂਦੀ, ਪਰ ਅੰਦਰੋਂ ਟਿਕੇ ਕੋਈ। ਗੁਰੂ ਗ੍ਰੰਥ ਸਾਹਿਬ ਚ ਇੱਕ ਉਦਾਹਰਨ ਹੈ, ਤੇ ਦੇਖੋ ਇਹਨੂੰ ਇਹ ਨਾ ਕਿਹੋ ਜੀ ਕਿਤੇ ਹਿੰਦੂ ਮਤ ਦੀ ਕਹਾਣੀ ਛੇੜ ਲਈ। ਇਹ ਉਦਾਹਰਨ ਹੈ, ਜਾਤਨ ਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗ ਧਿਆਵੈ ਗੋ, ਜੂਠਣ ਜੂਠ ਪਈ ਸਿਰ ਉਪਰ, ਖਿਨ ਮਨਵਾ ਤਿਲ ਨਾ ਡੁਲਾਵੈ ਗੋ। ਗੁਰੂ ਰਾਮਦਾਸ ਜੀ, ਅਖਰੀ ਅਰਥ ਇਹ ਨੇ, ਉੱਚੀ ਨੀਵੀਂ ਜਾਤ ਦੇਖ ਕੇ ਨਾ ਭਰਮ। ਚੇਤੇ ਰੱਖ ਕਿ ਸੁਖਦੇਵ ਨੇ ਵੀ ਤਾਂ ਕੁਝ ਪਾਇਆ ਜਦੋਂ ਜਨਕ ਦੇ ਪੈਰਾਂ ਨਾਲ ਜੁੜਿਆ, ਸਿਰ ਤੇ ਜੂਠ ਪੈਂਦੀ ਰਹੀ, ਨਾ ਉਹਦਾ ਮਨ ਡੋਲਿਆ ਤੇ ਨਾ ਉਹਦਾ ਤਨ ਡੋਲਿਆ। ਅਰਥ ਮੈਂ ਅਖਰੀ ਕਰ ਦਿੱਤੇ, ਪਰ ਵਿਸਤਾਰ ਨਾਲ ਇਹਨੂੰ ਵਾਚਨ ਤੋਂ ਬਿਨਾਂ ਸਮਝ ਨਹੀਂ ਪਏਗੀ। ਜਨਕ ਦੇ ਘਰ ਵਿੱਚ ਸੁਖਦੇਵ ਆਇਆ, ਕਹਾਣੀ ਦੀ ਸਿਰਫ ਤੱਤ ਭਾਵ ਨੂੰ ਲੈਣਾ। ਕੁਪੀਨ ਬੰਦ ਹੈ ਸੁਖਦੇਵ, ਤੇ ਜਨਕ ਦੇ ਕੋਲ ਆਇਆ, ਦੇਖਿਆ ਉਹਦੀਆਂ ਰਾਣੀਆਂ, ਉਹਦੇ ਪੁੱਤਰ, ਉਹਦੇ ਮਹਿਲ, ਮਨ ਚ ਆਇਆ, ਇਹ ਕਾਹਦਾ ਬ੍ਰਹਮ ਗਿਆਨੀ ਜਿਹੜਾ ਅੱਜ ਪਾਈ ਬੈਠਾ। ਅੱਜ ਵੀ ਸਾਡੀ ਬਿਰਤੀ ਏ, ਜਿਹਨੇ ਬਿਲਕੁਲ ਪਾਟੇ ਕੱਪੜੇ ਪਾਏ ਹੋਣ, ਰੋਟੀ ਖਾਣ ਦਾ ਪਤਾ ਨਾ ਹੋਵੇ, ਮੂੰਹ ਸਿਰ ਲਿਬੜਿਆ ਹੋਵੇ, ਕਹਿੰਦੇ ਵੀ ਤਾਂ ਪੂਰਨ ਪਹੁੰਚਿਆ, ਤੇ ਪਤਾ ਹੀ ਕੋਈ ਨਹੀਂ। ਇਹ ਕੋਈ ਥੋੜਾ ਬ੍ਰਹਮ ਗਿਆਨ ਦੀ ਵਸਤਾ, ਪਾਗਲ ਬੜੇ ਤੁਰੇ ਫਿਰਦੇ ਨੇ ਜਿਹੜੇ ਸੜਕਾਂ ਤੋਂ ਛਿਲੜਾ ਚੁੱਕਦੇ ਨੇ, ਬ੍ਰਹਮ ਗਿਆਨੀ ਉਹਨੇ ਉੱਥੇ। ਫਿਰ ਜਦੋਂ ਕਈ ਵਾਰੀ ਇਹ ਵੀ ਭਰਮ ਜਾਂਦਾ ਬੰਦਾ, ਕਿਹਨੇ ਕੱਪੜੇ ਸੋਹਣੇ ਪਾਏ, ਨਾ ਕੁਝ ਪਾਇਆ, ਇਹ ਕਾਹਦਾ ਏ, ਨਹੀਂ ਜਦੋਂ ਅੰਦਰ ਟਿਕ ਜਾ, ਤਿਨਕਾ ਖਾਦਾ ਪੈਦਾ ਮਾਇਆ, ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਉਹਨੇ ਕਿਹਾ ਵੀ ਇਹ ਰਾਜਾ ਪਿਓ ਨੇ ਇਹਦੇ ਕੋਲ ਭੇਜਿਆ। ਉਸ ਵੇਲੇ ਮਨ ਚ ਫੁਰਨਾ ਬਣਿਆ ਤੇ ਜਨਕ ਨੇ ਖੇਡ ਵਰਤਾ ਦਿੱਤੀ, ਸੁਨੇਹਾ ਮਿਲ ਗਿਆ, ਸ਼ਹਿਰ ਨੂੰ ਅੱਗ ਲੱਗ ਗਈ। ਜਨਕ ਦੇ ਚਿਹਰੇ ਤੇ ਕੋਈ ਮਲਾਲ ਨਹੀਂ, ਕਹਿੰਦਾ ਤਾਂ ਕੀ ਹੋਇਆ। ਦੂਜਾ ਨੌਕਰ ਆਇਆ, ਉਹਨੇ ਕਿਹਾ ਬਿਲਕੁਲ ਨੇੜੇ ਆ ਗਈ। ਤੀਜੇ ਨੇ ਕਿਹਾ ਮਹਲ ਦੀ ਡਿਊਟੀ ਵਿੱਚ, ਤੇ ਡਿਊਟੀ ਵਿੱਚ ਸੁਖਦੇਵ ਆਪਣੀ ਕੁਪੀਰ ਲੰਗੋਟ ਟੱਕ ਟੰਗ ਕੇ ਆਇਆ ਸੀ ਕੱਪੜਾ। ਜੇ ਉਹਨੇ ਕਿਹਾ ਡਿਊਟੀ ਨੂੰ ਅੱਗ ਲੱਗ ਗਈ, ਉੱਠ ਕੇ ਦੌੜਿਆ, ਕਹਿੰਦਾ ਇਹ ਤੇ ਰਾਜਾ ਕੱਲ ਨੂੰ ਫਿਰ ਮਹਿਲ ਬਣਾ ਲੇਗਾ, ਮੈਂ ਤਾਂ ਕੁਪੀਰ ਮੇਰੀ ਸੜ ਗਈ, ਮੇਰਾ ਕੀ ਬਣੇਗਾ। ਉੱਠ ਕੇ ਦੌੜਨ ਲੱਗਾ, ਜਨਕ ਨੇ ਕਿਹਾ ਗੱਲ ਸੁਣ, ਤੂੰ ਮੇਰੇ ਤੇ ਸ਼ੱਕ ਕਰੀ ਬੈਠਾ ਸੈਨਾ, ਵੀ ਇਹ ਰਾਜ ਭਾਗ, ਇਹ ਰਾਣੀਆਂ, ਇਹ ਸੋਨਾ, ਇਹ ਚਾਂਦੀ, ਕਹਿੰਦਾ ਮੈਂ ਇੰਨਾ ਕੁਝ ਸੜਦਾ ਸੁਣਿਆ, ਮੇਰੇ ਤੇ ਕੋਈ ਅਸਰ ਨਹੀਂ, ਤੂੰ ਕਾਹਦਾ ਪਰਮਾਰਥ ਕਮਾਉਣਾ ਹੈ ਜੇ ਤੂੰ ਨਿੱਕੇ ਜੇ ਕੱਪੜੇ ਉੱਤੇ ਟਿਕਿਆ ਹੋਇਆ, ਤੈਨੂੰ ਖਿੱਚ ਜੇ ਕੱਪੜੇ ਦੀ ਏ। ਜੋ ਮੈਂ ਇਸ ਅਰਥ ਕਰਨ ਲੱਗਾ ਇਸ ਧੁੱਕ ਦੇ, ਜਦੋਂ ਪਿਓ ਕੋਲ ਗਿਆ ਕਹਿੰਦਾ ਮੈਂ ਸ਼ੱਕ ਕਰ ਬੈਠਾ। ਉਹਨੇ ਕਿਹਾ ਬੇਟਾ ਫਿਰ ਜਿਹਦੇ ਤੇ ਸ਼ੱਕ ਕੀਤੇ ਨੇ ਸਲੀਹਤ ਵੇ, ਪਾਪੀ ਤੋਂ ਪਾਪੀ ਬੰਦਾ, ਵਿਸ਼ਈ ਤੋਂ ਵਿਸ਼ਈ ਬੰਦਾ, ਜੇ ਉਹਦੇ ਕਿਸੇ ਨੁਕਰੇ ਵਿੱਚ ਫੁਰਨਾ ਕਿ ਮੇਰਾ ਗੁਰੂ ਤਾਰਨ ਵਾਲਾ ਹੈ, ਉਹਦਾ ਪਾਰ ਉਤਾਰਾ ਹੋਵੇਗਾ। ਪਰ ਜਿਹੜਾ ਬੰਦਾ ਪੜ੍ਹ ਲਿਖ ਕੇ ਗੁਰੂ ਤੇ ਸ਼ੱਕ ਕਰਨ ਲੱਗ ਪਿਆ, ਉਹਦਾ ਪਾਰ ਉਤਾਰਾ ਕਿਵੇਂ ਹੋਵੇਗਾ? ਪਾਪੀ ਨੇ ਸ਼ੱਕ ਨਹੀਂ ਕੀਤਾ, ਉਹਨੇ ਕਿਹਾ ਮੈਂ ਗੁਨਾਹਗਾਰ ਹਾਂ, ਪਰ ਜਿਹੜਾ ਮੇਰਾ ਮੁਰਸ਼ਿਦ ਜਾਂ ਜਿਹਦੇ ਤੇ ਉਹ ਫੇਤ ਜਣਾ ਰਿਹਾ ਉਹਦੇ ਕੋਲ ਬੜੀ ਤਾਕਤ ਹੈ। ਜੇ ਬੰਦਾ ਜਿਹਨੇ ਪਾਰ ਕਰਨਾ ਉਹਦੇ ਤੇ ਸ਼ੱਕ ਕਰਨ ਲੱਗ ਪਵੇ। ਉਹਨੇ ਕਿਹਾ ਬੇਟਾ ਜਨਕ ਰੋਜ਼ ਸਾਧੂਆਂ ਨੂੰ ਭੋਜਨ ਛਕਾ ਕੇ ਥੱਲੇ ਪੱਤਲਾਂ ਸੱਟਦਾ ਆਪਣੇ ਮਹੱਲ ਤੋਂ, ਖਿੜਕੀ ਤੋਂ ਥੱਲੇ ਖਲੋ ਜਾ। ਜੂਠਣ ਜੂਠ ਪਈ ਸਿਰ ਉੱਪਰ, ਗੁਰਬਾਣੀ ਸਿਰ ਵਿੱਚ ਜੂਠ ਪੈਂਦੀ ਰਹੀ। ਸੁਖਦੇਵ ਨੇ ਬਿਲਕੁਲ ਮਨ ਨਹੀਂ ਡੋਲਿਆ, ਸ਼ੱਕ ਨਹੀਂ ਕੀਤਾ। ਰਾਜੇ ਨੇ ਦੇਖਿਆ, ਉਹਨੇ ਕੋਲ ਬੁਲਾ ਕੇ ਕਿਹਾ ਕਿਵੇਂ ਆਇਆ? ਚਰਨ ਪਕੜ ਕੇ ਕਹਿੰਦਾ ਉਸ ਦਿਨ ਭੁੱਲ ਹੋ ਗਈ ਉਪਦੇਸ਼। ਉਹਨੇ ਭਾਂਡਾ ਭਰ ਕੇ ਤੇਲ ਦਾ ਦਿੱਤਾ, ਕਹਿਣ ਲੱਗਾ ਨਕਾਨਕ ਭਰਿਆ, ਪੂਰੇ ਸ਼ਹਿਰ ਚ ਜਾਈ, ਸਿਰਫ ਇੱਕ ਬੇਨਤੀ, ਜੱਤ ਪਹਾੜਾ ਪੂਰੇ ਸ਼ਹਿਰ ਜਾਈ, ਪਰ ਸ਼ਰਤ ਇਹ ਛਲਕਣਾ ਨਹੀਂ ਚਾਹੀਦਾ, ਇਹਦੀ ਬੂੰਦ ਨਹੀਂ ਬਾਹਰ ਡਿੱਗਣੀ ਚਾਹੀਦੀ। ਚੁੱਕਿਆ ਭਾਂਡਾ, ਸ਼ਹਿਰ ਚ ਗਿਆ, ਕਿਤੇ ਰੋਣਾ, ਕਿਤੇ ਹਾਸੇ, ਕਿਤੇ ਨਾਚ ਗਾਣ, ਮਾਇਆ ਵਿਖਾਏ, ਪੂਰੇ ਯੋਰ ਤੇ ਲਿਸ਼ਕਾਂ ਮਾਰੇ। ਉਹਨੇ ਕੀ ਕੀਤਾ? ਕਹਿੰਦਾ ਵੀ ਕਿਵੇਂ ਨਹੀਂ ਬਾਹਰ ਡੁੱਲੇਗਾ? ਉਹਨੇ ਇੱਕੋ ਦਮ ਤੇਲ ਵਿੱਚ ਆਪਣਾ ਚਿਹਰਾ ਦੇਖ ਲਿਆ, ਚਿਹਰਾ ਦਿਸਣ ਲੱਗਾ। ਉਹਨੇ ਕਿਹਾ ਜੇ ਚਿਹਰਾ ਖਿੰਡ ਗਿਆ ਤਾਂ ਹੀ ਤੇਲ ਖਿੰਡੇਗਾ, ਮੈਂ ਆਪਣਾ ਚਿਹਰਾ ਨਹੀਂ ਖਿੰਡਣ ਦੇਣਾ। ਚਿਹਰਾ ਤਾਂ ਖਿੰਡੇਗਾ, ਤੇਲ ਵਿੱਚ ਲਹਿਰ ਉੱਠੇਗੀ, ਕੰਪਨ ਹੋਵੇਗੀ। ਤਾਂ ਉਹਨੇ ਕਿਹਾ ਮੈਂ ਚਿਹਰਾ ਨਹੀਂ ਖਿੰਡਣ ਦੇਣਾ। ਪੂਰੇ ਦਾ ਪੂਰਾ ਸ਼ਹਿਰ ਰੋਣੇ ਖਾਸੇ ਬਹੁਤ ਕੁਝ ਕੰਨਾ ਸੁਣਾਈ ਦਿੱਤਾ, ਪਰ ਪੂਰਨ ਤੌਰ ਤੇ ਇਕਾਗਰ ਸੀ ਉਸ ਤੇਲ ਵੱਲ ਕਿ ਮੇਰਾ ਚਿਹਰਾ ਖਿੰਡੇ ਨਾ। ਵਾਪਸ ਆਇਆ, ਇੱਕ ਬੂੰਦ ਬਾਹਰ ਨਹੀਂ ਛਲਕੀ। ਉਹਨੇ ਪੁੱਛਿਆ ਬੇਟਾ ਇਹ ਬਾਹਰ ਛਲਕਿਆ ਕਿਉਂ ਨਾ? ਕਹਿਣ ਲੱਗਾ ਆਪਣਾ ਚਿਹਰੇ ਨਹੀਂ ਖਿੰਡਣ ਦਿੱਤਾ ਤੇ ਛਲਕਦਾ ਕਿਉਂ? ਕਹਿੰਦੇ ਚਿਹਰਾ, ਕਹਿੰਦਾ ਮੈਂ ਇਹਦੇ ਚ ਦੇਖਣ ਲੱਗ ਪਿਆ ਜੇ ਚਿਹਰਾ ਨਾ ਖਿੰਡੇ ਤੇ ਤੇਲ ਵੀ ਨਹੀਂ ਛਲਕਦਾ, ਬਾਹਰ ਦੀਆਂ ਆਵਾਜ਼ਾਂ ਵੀ ਅਰਸ ਨਹੀਂ ਕਰਦੀਆਂ। ਕਹਿਣ ਲੱਗੇ ਪੁੱਤਰ ਬਸ ਆ ਹੀ ਨੁਕਤਾ ਸਮਝਣ ਵਾਲਾ ਹੀ, ਜੇ ਚਿਹਰਾ ਆਪਣਾ ਦੇਖੀਏ ਤੇ ਤੇਲ ਨਹੀਂ ਛਲਕਦਾ, ਜੇ ਆਪਣੇ ਅੰਦਰ ਝਾਤੀ ਮਾਰੀਏ ਤੇ ਅੰਦਰ ਦਾ ਮਨ ਨਹੀਂ ਛਲਕਦਾ, ਸਿਰਫ ਅੰਤਰਮੁਖੀ। ਭਾਈ ਗੁਰਦਾਸ ਜੀ ਨੇ ਇਸ ਨੂੰ ਇਸ ਤਰ੍ਹਾਂ ਕਿਹਾ ਜੱਤ ਪਹਾਰਾ ਸੰਬੰਧ ਵਿੱਚ, ਗੁਰਸਿੱਖ ਸੰਦ ਮਿਲੇ, ਗੁਰੂ ਤੇ ਸਿੱਖ ਦੀ ਸੰਧੀ ਹੋ ਜਾਏ। ਬੀਸ ਇੱਕ ਈਸ ਈਸ, ਬੀਸ ਵਿੱਚ ਇਹ ਸੰਸਾਰ, ਇੱਕ ਈਸ ਕੇਵਲ ਈਸ਼ਵਰ, ਗੁਰਸਿੱਖ ਸੰਦ ਮਿਲੇ, ਬੀਸ ਇੱਕ ਈਸ ਈਸ, ਇਤ ਤੇ ਉਲੰਘ, ਇਤ ਤੇ ਇਹਨਾਂ ਇੰਦਰੀਆਂ ਤੋਂ ਉੱਠ ਕੇ, ਉਤ ਜਾਏ ਠਹਿਰਾਈਏ, ਉੱਥੇ ਬਿਰਤੀ ਟਿਕ ਜਾ ਜਿੱਥੇ ਇੰਦਰੀਆਂ ਪਰਮਾ ਨਾ ਸਕਣ। ਇਤ ਤੇ ਉਲੰਘ, ਉਤ ਜਾਏ ਠਹਿਰਾਈਏ, ਚਰਮ ਦ੍ਰਿਸ਼ਟ ਮੂੰਦ ਜੱਤ ਪਹਾਰਾ, ਚੰਮ ਵਾਲੀਆਂ ਅੱਖਾਂ ਬੰਦ ਕਰ ਦੇ। ਦੋ ਤਰੀਕੇ ਨੇ, ਆਪਾਂ ਕਹਾਂਗੇ ਵੀ ਫਿਰ ਅਸੀਂ ਦੁਨੀਆਂ ਚ ਵੇਖਣਾ ਬੰਦ ਕਰ ਦੀ, ਕਿਤੇ ਨੀ ਗੁਰੂ ਗ੍ਰੰਥ ਸਾਹਿਬ ਚ ਕਿਹਾ ਵੀ ਵੇਖਣਾ ਬੰਦ ਕਰੋ? ਸੱਚਾਈ ਏਵੇ, ਕਹਿੰਦੇ ਬਿਰਤੀ ਚੇਂਜ ਕਰੋ। ਆ ਬੁਰਕਾ ਕਿਉਂ ਦਿੱਤਾ ਇਸਲਾਮ ਨੇ? ਮੈਂ ਤਰਕ ਨਹੀਂ ਕਰਾਂਗਾ। ਉਹਨਾਂ ਕਿਹਾ ਪੂਰੇ ਦਾ ਪੂਰਾ ਬਦਨ ਤੱਕ ਤੇਰੇ ਹੱਥ ਪੈਰ ਕੁਛ ਨਹੀਂ ਨਜ਼ਰ ਆਉਣਾ ਚਾਹੀਦਾ। ਕਿਉਂ? ਕਿਉਂਕਿ ਤੇਰਾ ਚਿਹਰਾ ਦੇਖ ਕੇ ਮਰਦ ਵਿੱਚ ਵਾਸ਼ਨਾ ਪੈਦਾ ਹੁੰਦੀ ਏ। ਬਾਬੇ ਨੇ ਕਿਹਾ ਕਿਸੇ ਦਾ ਤਨ ਨਾ ਢੱਕ, ਆਪਣੇ ਮਨ ਦੀ ਬਿਰਤੀ ਚੇਂਜ ਕਰ। ਕਹਿਣ ਲੱਗੇ ਚਿਹਰੇ ਢੱਕ ਕੇ ਕੱਪੜੇ ਪਾ ਕੇ, ਸੱਪ ਖੁੱਡ ਵਿੱਚ ਤੇ ਬਾਹਰੋਂ ਪੱਥਰਾਂ ਨਾਲ ਖੁੱਡ ਦਾ ਮੂੰਹ ਬੰਦ ਕਰੀ ਜਾਂਦਾ, ਇਹ ਸੱਪ ਨਹੀਂ ਮਰਨਾ, ਇਹਨੂੰ ਪੱਟ ਸੱਪ ਨੂੰ ਕੱਢ ਕੇ ਬਾਹਰ ਮਾਰ, ਕਿਉਂਕਿ ਬਾਹਰ ਦੇ ਖੱਟ ਨਾਲ ਇੰਦਰੀਆਂ ਨਾਲ ਗੱਲ ਨਹੀਂ ਬਣਨੀ ਜਿੰਨੀ ਦੇਰ ਤੱਕ ਮਨਵਾ ਨਹੀਂ ਮੰਨਦਾ ਪਿਆ। ਗੁਰਸਿੱਖ ਸੰਦ ਮਿਲੇ, ਬੀਸ ਇੱਕ ਈਸ ਈਸ, ਇਤ ਤੇ ਉਲੰਘ, ਉਤ ਜਾਏ ਠਹਿਰਾਈਏ, ਚਰਮ ਦ੍ਰਿਸ਼ਟ ਮੂੰਦ ਪੇਖ ਹੈ ਦਿਵ ਦ੍ਰਿਸ਼ਟ ਕੈ, ਇਤ ਤੇ ਉਲੰਘ, ਉਤ ਜਾਏ ਠਹਿਰਾਵੀ, ਚਰਮ ਦ੍ਰਿਸ਼ਟ ਮੂੰਦ, ਅੱਖਾਂ ਨੂੰ ਡਾਕੋ ਚੰਮ ਵਾਲੇ ਪਾਸਿਓ, ਇਧਰ ਦੇਖ ਇਸ ਚਮੜੀ ਦੇ ਥੱਲੇ ਕਿਤੇ ਜੋਤ ਵਰਦੀ ਪਈ ਹੈ, ਉਹ ਜੋਤ ਨੂੰ ਸਮਝ। ਇਹੀ ਕਾਰਨ, ਦੂਜਿਆਂ ਦੀ ਗੱਲ ਤਾਂ ਛੱਡੋ, ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਤੀ ਦੇ ਪਤਨੀ ਦੇ ਰਿਸ਼ਤੇ ਨੂੰ ਵੀ ਇੰਦਰੀਆਂ ਦਾ ਰਿਸ਼ਤਾ ਨਹੀਂ ਬਣਾਇਆ। ਕਹਿਣ ਲੱਗੇ ਸਰੀਰ ਦੋ ਨੇ ਪਰ ਦੋਵਾਂ ਵਿੱਚੋਂ ਜੋਤ ਇੱਕ ਕਿਉਂ ਨਹੀਂ ਵੇਖ ਲੈਂਦੇ। ਧੰਨ ਪਿਰ ਇਹਨਾਂ ਆਖੀਏ ਬਹਿਣ ਇਕੱਠੇ ਹੋਏ, ਇੱਕ ਮੰਜੇ ਤੇ ਬਹਿਣਾ, ਇੱਕ ਥਾਂ ਤੇ ਪੈਣਾ ਨਹੀਂ, ਇੱਕ ਜੋਤ ਦੋਈ ਮੂਰਤੀ, ਬਦਨ ਦੋ ਹੋਣ ਪਰ ਜੋਤ ਇੱਕ ਨਜ਼ਰ ਆਵੇ ਅੰਦਰ ਦੀ। ਚਰਮ ਦ੍ਰਿਸ਼ਟ ਮੂੰਦ ਪੇਖੈ ਦਿਵ ਦ੍ਰਿਸ਼ਟ ਕਹਿ ਜਗ ਮਗੀ ਜੋਤ ਉਨ ਮਨੀ ਸੁਧ ਪਾਵੀ। ਸੁਰਤ ਸੰਕੋਚਿਤ ਹੀ ਆਪਣੀ ਸੁਰਤ ਨੂੰ ਸੰਕੋਚ ਜਿਹੜੀ ਖਿੰਡੀ ਪਈ, ਸੁਰਤ ਸੰਕੋਚਿਤ ਹੀ ਬੱਜਰ ਕਪਾਟ ਖੋਲ ਨਾਦ ਬਾਦ ਪਰੈ। ਆ ਦੁਨੀਆਂ ਦਾ ਨਾਦ ਤੇ ਝਗੜੇ ਇਹ ਤੋਂ ਉੱਪਰ ਉੱਠ ਕੇ ਅਨਹਤ ਲਿਵ ਲਾਵਈ, ਉੱਥੇ ਲਿਵ ਲੱਗ ਜਾਏ ਜਿੱਥੇ ਇੱਕ ਰਸ ਸ਼ਬਦ ਪਿਆ ਚੱਲਦਾ ਹੈ ਜਤ ਪਹਾਰਾ। ਹਜ਼ੂਰ ਨੇ ਕਿਹਾ ਬਚਨ ਬਸਰਜਤ, ਆ ਦੁਨੀਆਂ ਦੀਆਂ ਗੱਲਾਂ ਤੈਨੂੰ ਕਿਉਂ ਨਹੀਂ ਭੁੱਲਦੀਆਂ ਪਈਆਂ? ਅਨ ਰਸ ਰਹਿਤ ਹੋਵੇ ਜੀਵ ਤੇ ਬੁਲਾ ਦੁਨੀਆਂ ਦੇ ਬੋਲ ਭੁਲਾ ਦੇ, ਗੁਰੂ ਦਾ ਸ਼ਬਦ ਟਿਕਾ ਦੇ। ਬਚਨ ਬਸਰਜਤ ਅਨ ਰਸ ਰਹਿਤ ਹੋਵੇ ਨਿਚਰ ਅਪਾਰ ਧਾਰ ਅਪਿਓ ਪਿਆਵਈ। ਤੂੰ ਉਸ ਧਾਰਾ ਨੂੰ ਉਸ ਰਸ ਨੂੰ ਪੀਏਗਾ ਜਿਹੜਾ ਤੇਰਾ ਅੰਦਰ ਪਰਮਾਤਮਾ ਦੇ ਸ਼ਬਦ ਦਾ ਵਰਦ ਹੈ। ਇਹ ਲੜੀ ਇੱਥੇ ਸੰਪੰਨ ਨਹੀਂ, ਇੱਕ ਨਾਲ ਇੱਕ ਕੜੀ ਜੁੜੇਗੀ, ਪਰ ਕੱਲ ਨੂੰ ਵੀ ਇਸੇ ਤੋਂ ਸ਼ੁਰੂ ਕਰਾਂਗੇ। ਜਤ ਪਹਾਰਾ, ਉਹ ਸੋਨਾ ਘੜਨ ਤੁਰਿਆ, ਤੂੰ ਸ਼ਬਦ ਘੜ, ਜ਼ਿੰਦਗੀ ਘੜ। ਸੁਨਾਰ ਨੇ ਪਹਿਲਾਂ ਦੁਕਾਨ ਲੱਭੀਏ, ਜੇ ਅੰਦਰ ਨੂੰ ਘੜਨਾ ਚਾਹੁੰਦਾ ਪਹਿਲਾਂ ਇੰਦਰੀਆਂ ਵਾਲੇ ਪਾਸੇ ਤੋਰ, ਇਹਨੂੰ ਦੁਕਾਨ ਬਣਾ। ਇਹਨੂੰ ਕਿਵੇਂ ਕਾਬੂ ਕਰ ਸਕੇਗਾ ਇਹ ਫਿਰ ਆਪਾਂ ਵਿਚਾਰਾਂਗੇ ਕੱਲ ਨੂੰ। ਪਰ ਇਹਦੇ ਨਾਲ ਅਗਲਾ ਸਬਜੈਕਟ ਆਵੇਗਾ ਧੀਰਜ, ਕਿਉਂਕਿ ਧੀਰਜ ਤੋਂ ਬਿਨਾਂ ਪਰਮਾਰਥ ਨਹੀਂ ਕਮਾਇਆ ਜਾ ਸਕਦਾ। ਆਪ ਸਭ ਦਾ ਧੰਨਵਾਦ, ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ, ਬਖਸ਼ ਦੇਣਾ ਕਰੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।